ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਸਿੱਖੀ ਦੀ ਪਰਖ ਕੀਤੀ ਹੈ ਔਰ ਉਸ ਸਿੱਖੀ ਦੀ ਪਰਖ ਵਿੱਚ ਕੇਵਲ ਭਾਈ ਸਾਹਿਬ ਭਾਈ ਲਹਿਣਾ ਜੀ ਖਰੇ ਉਤਰੇ ਹਨ। ਅਖੀਰਲੀ ਪਰਖ ਸੀ ਮੁਰਦਾ ਖਾਣ ਦਾ ਹੁਕਮ ਕੀਤਾ। ਸਭ ਸਿੱਖ ਸਤਿਨਾਮ ਕੋਲੋਂ ਵਿਦਾ ਹੋ ਕੇ ਪਿੱਛੇ ਹਟ ਆਏ। ਕੱਲੇ ਭਾਈ ਲਹਿਣਾ ਜੀ ਸਤਿਗੁਰਾਂ ਦੇ ਪਾਸ ਰਹਿ ਗਏ। ਮਹਾਰਾਜ ਜੀ ਨੇ ਆਖਿਆ ਪੁਰਖਾ ਤੈਂ ਨਹੀਂ ਜਾਂਦਾ। ਆਖਿਆ ਮਹਾਰਾਜ ਮੇਰਾ ਤੁਹਾਡੇ ਬਿਨਾਂ ਕੌਣ ਹੈ, ਮੈਂ ਤੁਹਾਡਾ ਦਰ ਛੱਡ ਕੇ ਕਿੱਥੇ ਜਾਵਾਂ। ਮਹਾਰਾਜ ਮੈਨੂੰ ਤਾਂ ਕੇਵਲ ਆਪ ਜੀ ਦਾ ਓਟ ਆਸਰਾ ਹੈ। ਪਾਤਸ਼ਾਹ ਨੇ ਬਚਨ ਕੀਤਾ ਜੇ ਸਿੱਖ ਹੈ ਤੇ ਫਿਰ ਬਚਨ ਮਾਨੇ ਮੁਰਦਾ ਖਾਣਾ ਪਵੇਗਾ। ਭਾਈ ਲਹਿਣਾ ਜੀ ਨੇ ਆਖਿਆ ਮਹਾਰਾਜ ਸਤ ਬਚਨ ਮੁਰਦੇ ਦੇ ਚਾਰੇ ਪਾਸੇ ਫਿਰਦੇ ਨੇ, ਗੁਰੂ ਪਾਤਸ਼ਾਹ ਪੁੱਛਦੇ ਵੀ ਖਾਂਦਾ ਕਿਉਂ ਨਹੀਂ। ਕਹਿਣ ਲੱਗੇ ਮਹਾਰਾਜ ਆਪ ਜੀ ਦੀ ਆਗਿਆ ਚਾਹੀਦੀ ਹੈ ਵੀ ਕਿਸ ਪਾਸਿਓਂ ਸ਼ੁਰੂ ਕਰਾਂ। ਪਾਤਸ਼ਾਹ ਨੇ ਆਖਿਆ ਚਾਦਰਾ ਚੁੱਕ ਕੇ ਪੈਰਾਂ ਤੋਂ ਸਿਰ ਤੱਕ ਸਾਰਾ ਹੀ ਖਾ ਜਾਓ। ਭਾਈ ਲਹਿਣਾ ਜੀ ਨੇ ਸਤ ਬਚਨ ਕਹਿ ਕੇ ਚਾਦਰਾ ਚੁੱਕਿਆ ਤੇ ਉੱਥੇ ਮੁਰਦਾ ਨਹੀਂ ਹੈ, ਉੱਥੇ ਕੜਾ ਪ੍ਰਸ਼ਾਦ ਦੀ ਦੇਗ ਹੈ। ਗੁਰੂ ਬਾਬਾ ਜੀ ਨੇ ਵੇਖਿਆ ਕਿ ਸਾਡੀ ਸਿੱਖੀ ਦੀ ਪਰਖ ਵਿੱਚ ਖਰੇ ਉਤਰੇ ਨੇ, ਇਹਨਾਂ ਨੇ ਸਿੱਖੀ ਦਾ ਬੀਜ ਰੱਖਿਆ ਹੈ। ਘੁੱਟ ਕੇ ਗੱਲ ਵੱਕੜੀ ਚ ਲੈ ਕੇ ਬਚਨ ਆਖਿਆ ਅੱਜ ਤੋਂ ਬਾਅਦ ਸਾਡੇ ਅੰਗਾਂ ਨਾਲ ਲੱਗ ਕੇ ਤੁਸੀਂ ਗੁਰੂ ਅੰਗਦ ਹੋ ਗਏ ਹੋ। ਤੁਹਾਡੇ ਵਿੱਚ ਔਰ ਸਾਡੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਕੋਈ ਫਰਕ ਨਹੀਂ ਰਿਹਾ। ਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਭਾਈ ਲਹਿਣਾ ਜੀ ਸਮਾ ਗਏ ਹਨ। ਇਹ ਕੌਤਕ ਕਰਨ ਤੋਂ ਉਪਰੰਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਸਮੇਤ ਵਾਪਸ ਨਗਰ ਵੱਲ ਆਏ ਨੇ। ਧਰਮਸ਼ਾਲਾ ਵਿੱਚ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਹਨ ਭਾਈ ਲਹਿਣਾ ਜੀ ਨਾਲ, ਜੋ ਗੁਰੂ ਅੰਗਦ ਰੂਪ ਹੋ ਗਏ ਹਨ, ਉਹਨਾਂ ਨਾਲ ਵਿਚਾਰ ਚਰਚਾ ਚੱਲ ਰਹੀ ਹੈ, ਬ੍ਰਹਮ ਚਰਚਾ। ਵਿਚਾਰ ਚਰਚਾ ਬ੍ਰਹਮ ਚਰਚਾ ਭਾਈ ਲਹਿਣਾ ਜੀ ਦੇ ਨਾਲ ਚੱਲ ਰਹੀ ਹੈ, ਪਰ ਇਹਦਾ ਸੰਦੇਸ਼ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੋ ਰਿਹਾ ਹੈ। ਭਾਈ ਲਹਿਣਾ ਜੀ ਨੂੰ ਤਾਂ ਇਸ ਉਪਦੇਸ਼ ਦੀ ਲੋੜ ਨਹੀਂ, ਉਹ ਤਾਂ ਗੁਰੂ ਪਾਤਸ਼ਾਹ ਦੇ ਸਰੂਪ ਵਿੱਚ ਇੱਕਮਿਕ ਹੋ ਗਏ ਹਨ। ਭਾਈ ਲਹਿਣਾ ਜੀ ਨੂੰ ਸੰਬੋਧਨ ਹੋ ਕੇ ਭਾਵੇਂ ਉਚਾਰਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਪਰ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਬਾਬਾ ਜੀ ਦੇ ਅੰਮ੍ਰਿਤਮਈ ਬੋਲ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਗੁਣ ਮਾਨਸ ਸਰਸ ਜਿਹੀ ਮਰਾਲਨ ਜਾਏ।
ਮਾਨ ਸਰੋਵਰ ਤੇ ਮਾਨ ਸਰੋਵਰ ਤੇ ਵਸਦੇ ਹੰਸ, ਉਹ ਤਸਬੀਹ ਦੇ ਕੇ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਮੰਗਲ ਕਰ ਰਹੇ ਨੇ, ਗੁਰੂ ਜਸ ਮੰਗਲ ਕਰਨ ਦਾ ਉਪਦੇਸ਼ ਦੇ ਰਹੇ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕੀਰਤੀ ਹੈ, ਸਤਿਗੁਰਾਂ ਦਾ ਜਿਹੜੇ ਗੁਣਾਂ ਨੂੰ ਗਾਇਨ ਕਰਨ ਦਾ ਭਾਵ ਹੈ, ਉਹ ਇੰਜ ਸਮਝ ਲਓ ਕਿ ਜਿਵੇਂ ਮਾਨ ਸਰੋਵਰ ਹੈ। ਗੁਰੂ ਸਾਹਿਬ ਜੀ ਦੀ ਕੀਰਤੀ ਮਾਨ ਸਰੋਵਰ ਹੈ ਔਰ ਜਿਹੜੀ ਮੇਰੀ ਰਸਨਾ ਹੈ ਇਹ ਹੰਸ ਹੈ। ਹੰਸ ਮਾਨ ਸਰੋਵਰ ਨਹੀਂ ਨਾ ਛੱਡ ਕੇ ਜਾਂਦਾ। ਕਹਿੰਦੇ ਇਸ ਤਰ੍ਹਾਂ ਸਮਝ ਲਓ ਵੀ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਹੈ, ਸਤਿਗੁਰਾਂ ਦਾ ਜੋ ਜਸ ਹੈ ਮਹਿਮਾ ਹੈ, ਇਹ ਮਾਨ ਸਰੋਵਰ ਹੈ ਔਰ ਮੇਰੀ ਜਿਹੜੀ ਜ਼ੁਬਾਨ ਹੈ ਰਸਨਾ ਹੈ ਇਹ ਹੰਸ ਦੇ ਸਮਾਨ ਹੈ।
ਕਰਤ ਪ੍ਰੀਤ ਨੇ ਤਜ ਸਕੇ ਨਮਸਕਾਰ ਮੁਰਤਾਏ।
ਕਹਿੰਦੇ ਕੀਰਤੀ ਜਿਵੇਂ ਮਾਨ ਸਰੋਵਰ ਨੂੰ ਹੰਸ ਨਹੀਂ ਛੱਡ ਸਕਦਾ, ਕਿਉਂਕਿ ਹੰਸ ਮਾਨ ਸਰੋਵਰ ਨਾਲ ਪ੍ਰੀਤ ਕਰਦਾ, ਉਹਦੀ ਖੁਰਾਕ ਉਹਨੂੰ ਉੱਥੋਂ ਮਿਲਦੀ ਆ, ਉਹਨੂੰ ਛੱਡ ਨਹੀਂ ਸਕਦਾ। ਕਹਿੰਦੇ ਇਸੇ ਤਰ੍ਹਾਂ ਮੇਰੀ ਰਸਨਾ ਰੂਪੀ ਹੰਸ ਗੁਰੂ ਸਾਹਿਬ ਜੀ ਦੀ ਕੀਰਤੀ ਰੂਪੀ ਮਾਨ ਸਰੋਵਰ ਨੂੰ ਛੱਡ ਨਹੀਂ ਸਕਦੀ, ਇੰਨੀ ਪ੍ਰੀਤ ਕਰਦੀ ਹੈ। ਤੇ ਜਿਨ੍ਹਾਂ ਦੀ ਰਸਨਾ ਗੁਰੂ ਨਾਨਕ ਸਾਹਿਬ ਦੀ ਉਪਮਾ ਕਰਦੀ ਹੈ, ਜਸ ਕਰਦੀ ਹੈ, ਮਹਾਕਵੀ ਜੀ ਕਹਿੰਦੇ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਉਹਨਾਂ ਨੂੰ ਵੰਦਨਾ ਕਰਦਾ ਹਾਂ ਜਿਹੜੇ ਗੁਰੂ ਨਾਨਕ ਸਾਹਿਬ ਦਾ ਕੀਰਤਨ ਕਰਦੇ ਹਨ।
ਜੋ ਪਈ ਇੱਕ ਦਿਨ ਬੋਰ ਬਿਤਾਈ ਕਿਰਪਾਲਾ।
ਇਸੇ ਤਰ੍ਹਾਂ ਖਾਲਸਾ ਜੀ ਇੱਕ ਦਿਨ ਜਦੋਂ ਪਾਤਸ਼ਾਹ ਨੇ ਸਿੱਖੀ ਦੀ ਪਰਖ ਕੀਤੀ ਉਸ ਤੋਂ ਇੱਕ ਦਿਨ ਹੋਰ ਅਗਲਾ ਬਤੀਤ ਕੀਤਾ।
ਬੈਠੇ ਹੁਤੇ ਰੁਚਰ ਧਰਮਸ਼ਾਲਾ।
ਬੜੀ ਸੁੰਦਰ ਧਰਮਸ਼ਾਲ ਬਣੀ ਹੈ ਖਾਲਸਾ ਜੀ ਕਰਤਾਰਪੁਰ ਸਾਹਿਬ। ਉਸ ਸੋਹਣੀ ਜੀ ਧਰਮਸ਼ਾਲਾ ਵਿਚ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਿੱਖਾਂ ਨੂੰ ਆਪਣਿਆਂ ਪਿਆਰਿਆਂ ਨੂੰ ਦਰਸ਼ਨ ਦੇ ਰਹੇ ਹਨ।
ਆਤਮ ਕੀ ਉਪਦੇਸ਼ ਨਹੀਤਾ।
ਆਤਮਾ ਦੇ ਗਿਆਨ ਦਾ ਉਪਦੇਸ਼ ਦੇਣ ਵਾਸਤੇ
ਬੈਠਾ ਰਿਓ ਤ੍ਰਿਹਣ ਕੁਲ ਕੇਤਾ।
ਤ੍ਰਿਹਣ ਕੁਲ ਕੇਤ ਤ੍ਰਿਹਣ ਕੁਲ ਸਿਰ ਮੋਰ ਬਾਬਾ ਫੇਰੂ ਨੰਦਨ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਾਸ ਬਿਠਾਇਆ ਹੈ।
ਲੈਣੇ ਸੇਵ ਅਧਿਕ ਤੈ ਕੀਨੀ।
ਪਾਤਸ਼ਾਹ ਕਹਿਣ ਲੱਗੇ ਭਾਈ ਲਹਿਣਾ ਜੀ ਤੁਸੀਂ ਬਹੁਤ ਸੇਵਾ ਕੀਤੀ ਆ ਘਰ ਦੀ, ਤੁਸੀਂ ਬਹੁਤ ਜਿਆਦਾ ਸੇਵਾ ਤਨ ਮਨ ਧਨ ਗੁਰੂ ਨਾਨਕ ਦੇ ਸਾਡੇ ਚਰਨਾਂ ਚ ਅਰਪਣ ਕਰਕੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ।
ਪੂਜੋ ਤਤ ਚਉ ਜੋ ਚੀਨੀ।
ਪੁੱਛੋ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ, ਜਿਸ ਤਤਵ ਵਸਤੂ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਉਹਦੇ ਬਾਰੇ ਪੁੱਛ ਲਵੋ।
ਐਸੀ ਕਾਲ ਜੋ ਕਾਲੀ ਤੋਈ।
ਇਹ ਭਾਈ ਲਹਿਣਾ ਜੀ ਤੁਸੀਂ ਇਹੋ ਜੀ ਕਾਲੀ ਕਾਲਣਾ ਹੈ, ਤੁਹਾਡੀ ਕਾਲਣਾ ਇਹੋ ਜੀ ਪ੍ਰਬਲ ਹੈ।
ਕੋ ਨੈ ਵਸਤ ਅਦੇ ਜੋ ਮੋਈ।
ਤੁਹਾਡੀ ਉਸ ਕਾਲਣਾ ਤੋਂ ਅਸੀਂ ਇੰਨੇ ਪ੍ਰਸੰਨ ਹਾਂ ਕਿ ਕੋਈ ਵਸਤੂ ਐਸੀ ਅਦੇ ਨਹੀਂ ਜਿਹੜੀ ਅਸੀਂ ਤੁਹਾਨੂੰ ਨਾ ਦੇ ਸਕੀਏ। ਤੁਸੀਂ ਜੋ ਕਹੋਗੇ, ਤੁਸੀਂ ਜੋ ਜਾਣਨਾ ਚਾਹੋਗੇ ਅਸੀਂ ਉਹਦਾ ਜਵਾਬ ਦੇਵਾਂਗੇ।
ਕਿਰਪਾ ਭਰੀ ਸੁਣ ਕੇ ਸੁੱਠ ਬਾਣੀ।
ਸਤਿਗੁਰਾਂ ਦੇ ਕਿਰਪਾ ਭਰੇ ਪਿਆਰੇ ਸੁੰਦਰ ਬੋਲ ਸੁੰਦਰ ਅੰਮ੍ਰਿਤ ਬਚਨ ਭਾਈ ਲਹਿਣਾ ਜੀ ਨੇ ਸੁਣੇ।
ਬੈਠਿਓ ਸਨਮੁਖ ਸੀਖ ਸੁਖਾਨੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੈਠੇ ਨੇ ਗੁਰੂ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਸਿੱਖਣ ਵਾਸਤੇ।
ਤਵੈ ਕਰ ਜੋਰ ਨਿਵਾਯੋ ਸੀਸਾ।
ਭਾਈ ਲਹਿਣਾ ਜੀ ਨੇ ਆਪਣੇ ਦੋਵੇਂ ਹੱਥ ਜੋੜੇ ਨੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਚ ਸੀਸ ਝੁਕਾਇਆ ਹੈ।
ਬੰਦੇ ਪਦ ਪੰਕਜ ਜਗਦੀਸਾ।
ਬੜੇ ਅਦਬ ਤੇ ਸਤਿਕਾਰ ਨਾਲ ਜਗਤ ਦੇ ਈਸ਼ਵਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਪਾਵਨ ਸਪਰਸ਼ ਨੂੰ ਆਪਣੇ ਮਸਤਕ ਤੇ ਲਾਣਾ ਕੀਤਾ ਹੈ।
ਨਿਜ ਸਰੂਪ ਲਖਨੋ ਅਭਿਲਾਖਾ।
ਆਪਣੇ ਨਿਜ ਸਵਰੂਪ ਨੂੰ ਜਾਣਨ ਦੀ ਅਭਿਲਾਖਾ ਹੈ ਮਹਾਰਾਜ। ਭਾਈ ਲਹਿਣਾ ਜੀ ਖਾਲਸਾ ਜੀ ਆਪਣੇ ਸਰੂਪ ਨੂੰ ਜਾਣਦੇ ਨੇ ਕਿਉਂਕਿ ਉਹ ਤਾਂ ਆਪ ਗੁਰੂ ਪਰਮੇਸ਼ਰ ਨੇ। ਸਾਡੇ ਵਾਸਤੇ ਸਵਾਲ ਕਰ ਰਹੇ ਨੇ ਕਿ ਸਾਡੇ ਵਰਗੇ ਜਿਹੜੇ ਜੀਵ ਨੇ ਉਹ ਲਾਭ ਲੈ ਸਕਣ, ਤਾਂ ਸਵਾਲ ਕਰ ਰਹੇ ਨੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਨੂੰ। ਇਹ ਨਾ ਸਮਝਣਾ ਭੁਲੇਖੇ ਚ ਕਿ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਗਿਆਨ ਦੇ ਰਹੇ ਨੇ। ਭਾਈ ਲਹਿਣਾ ਜੀ ਤਾਂ ਗੁਰੂ ਨਾਨਕ ਰੂਪ ਹੋ ਗਏ ਨੇ, ਪਰ ਭਾਈ ਲਹਿਣਾ ਜੀ ਜਿਹੜੇ ਸਵਾਲ ਕਰ ਰਹੇ ਨੇ ਉਹ ਸਾਡੇ ਵਾਸਤੇ ਕਰ ਰਹੇ ਨੇ ਵੀ ਸਾਡੇ ਵਰਗੇ ਜਗਿਆਸੂ ਆਪਣੇ ਸਰੂਪ ਨੂੰ ਜਾਣ ਸਕਣ, ਇਸ ਕਰਕੇ ਸਾਡੇ ਭਲੇ ਵਾਸਤੇ ਬਚਨ ਹੋ ਰਹੇ ਨੇ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਨਿਜ ਸਰੂਪ ਨੂੰ ਜਾਣਨ ਦੀ ਅਭਿਲਾਖਾ ਹੈ।
ਵਹਿ ਕਹਿ ਦੀਨ ਬਚਨ ਅਸ ਪਾਖਾ।
ਦੀਨ ਹੋ ਕੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਜੋ ਮੈਂ ਹੋ ਕਛ ਜਾਏ ਨਾ ਜਾਣਾ।
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਜੋ ਮੈਂ ਹਾਂ ਉਹ ਜਾਣਿਆ ਨਹੀਂ ਜਾਂਦਾ। ਇਹ ਸਾਡੀ ਸਾਰਿਆਂ ਦੀ ਬਿਰਤੀ ਹੈ ਨਾ, ਇਹ ਸਵਾਲ ਸਾਡੇ ਸਾਰਿਆਂ ਦਾ। ਕਰ ਭਾਈ ਲਹਿਣਾ ਜੀ ਰਹੇ ਨੇ ਉਹਨਾਂ ਦਾ ਇਹ ਸਵਾਲ ਨਹੀਂ, ਇਹ ਸਵਾਲ ਸਾਡਾ ਹੈ ਸਾਰਿਆਂ ਦਾ। ਉਹ ਤਾਂ ਜਾਣ ਚੁੱਕੇ ਨੇ ਜੋ ਉਹਨਾਂ ਦਾ ਰੂਪ ਹੈ, ਪਰ ਸਾਡੇ ਲਈ ਸਵਾਲ ਕਰ ਰਹੇ ਨੇ। ਸਾਡੇ ਸਾਰਿਆਂ ਦਾ ਇਹ ਸਵਾਲ ਹੈ ਮਹਾਰਾਜ ਜੀ ਮੈਂ ਕੌਣ ਹਾਂ ਇਹ ਜਾਣਿਆ ਨਹੀਂ ਜਾਂਦਾ। ਸਾਨੂੰ ਕੋਈ ਪੁੱਛੇ ਤੂੰ ਕੌਣ ਹੈ, ਅਸੀਂ ਝੱਟ ਕਹਿੰਦੇ ਫਲਾਣਾ ਸਿਉਂ, ਫਲਾਣੇ ਦਾ ਪੁੱਤ, ਫਲਾਣੇ ਨਗਰ ਦਾ ਰਹਿਣ ਵਾਲਾ। ਸਾਨੂੰ ਇਹ ਬਾਹਰਲੇ ਸਰੀਰ ਦੀ ਸਿਮਰਤੀ ਹੁੰਦੀ ਹੈ, ਇਸੇ ਨੂੰ ਅਸੀਂ ਆਪਣਾ ਰੂਪ ਮੰਨ ਕੇ ਇਹਦੇ ਵਿੱਚ ਹੀ ਉਲਝੇ ਹੋਏ ਹਾਂ, ਇਹਦੀ ਮਮਤਾ ਵਿੱਚ। ਭਾਈ ਲਹਿਣਾ ਜੀ ਸਾਡੇ ਵੱਲੋਂ ਸਵਾਲ ਕਰ ਰਹੇ ਨੇ ਮਹਾਰਾਜ ਮੇਰਾ ਸਵਰੂਪ ਕੀ ਹੈ ਉਹ ਕੁਝ ਜਾਣਿਆ ਨਹੀਂ ਜਾਂਦਾ।
ਹਰਖ ਸ਼ੋਕ ਮੈਂ ਫਸਿਓ ਮਹਾਨਾ।
ਮਹਾਰਾਜ ਅਸੀਂ ਹਰਖ ਤੇ ਸੋਗ ਵਿੱਚ ਫਸੇ ਹੋਏ, ਕਦੇ ਖੁਸ਼ੀ ਆ ਗਈ ਤੇ ਖੁਸ਼ ਹੋ ਗਏ, ਦੁੱਖ ਆਇਆ ਤੇ ਦੁਖੀ ਹੋ ਗਏ। ਅਸੀਂ ਹਰਖ ਤੇ ਸੋਗ ਦੇ ਵਿੱਚ ਫਸੇ ਹੋਏ ਆ।
ਰਾਗ ਦਵੈਕ ਨਿਸ ਦਿਨ ਬੋ ਮੋਈ।
ਮਹਾਰਾਜ ਜੀ, ਸਾਡੇ ਅੰਦਰ ਰਾਗ ਤੇ ਦਵੈਸ਼ ਦੀ ਬਿਰਤੀ ਹੈ। ਖਾਲਸਾ ਜੀ, ਇਹ ਬੇਨਤੀ ਜੋ ਭਾਈ ਲਹਿਣਾ ਜੀ ਕਰ ਰਹੇ ਨੇ, ਇਹ ਸਾਡੇ ਸਾਰਿਆਂ ਦੀ ਬੇਨਤੀ, ਅਸੀਂ ਬੇਨਤੀ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਨੂੰ। ਮਹਾਰਾਜ ਜੀ, ਅਸੀਂ ਰਾਗ ਦਵੈਸ਼ ਵਿੱਚ ਉਲਝੇ ਹੋਏ। ਇਹ ਮੇਰੇ ਆਪਣੇ ਨੇ, ਇਹ ਹੁੰਦਾ ਰਾਗ, ਇਹ ਮੇਰੀ ਵਸਤੂ ਹੈ, ਇਹ ਮੇਰਾ ਆਪਣਾ ਮਿੱਤਰ ਹੈ, ਆਪਣਾ ਭਰਾ ਹੈ, ਆਪਣਾ ਸੰਬੰਧੀ, ਇਹਨੂੰ ਰਾਗ। ਇਹ ਦੂਜੇ ਦਾ, ਇਹ ਬਗਾਨੇ ਦਾ, ਇਹਨੂੰ ਕਹਿੰਦੇ ਆ ਦਵੈਸ਼। ਮਹਾਰਾਜ ਜੀ, ਰਾਗ ਤੇ ਦਵੈਸ਼ ਦੇ ਵਿੱਚ ਅਸੀਂ ਦਿਨ ਰਾਤ ਲੱਗੇ ਹੋਏ ਆ।
ਅਤਿਸ਼ਤਾ ਦੁੱਖ ਸੁੱਖ ਮੈਂ ਹੋਈ।
ਦੁੱਖ ਤੇ ਸੁੱਖ ਵਿੱਚ ਬਹੁਤੀ ਅਤਿਸ਼ਯਤਾ ਭਾਵ ਹੁੰਦਾ ਵੀ ਉਹਦੇ ਵਿੱਚ ਹੀ ਅਸੀਂ ਮਿਲੇ ਹੋਏ। ਜਦੋਂ ਦੁੱਖ ਆਉਂਦਾ ਤੇ ਅਸੀਂ ਕਹਿੰਦੇ ਆ ਮੈਂ ਦੁਖੀ ਹਾਂ, ਜਦੋਂ ਸੁੱਖ ਆਉਂਦਾ ਤੇ ਉਦੋਂ ਕਹਿੰਦੇ ਆ ਮੈਂ ਸੁਖੀ ਹਾਂ। ਉਹਦੇ ਵਿੱਚ ਹੀ ਅਸੀਂ ਵਿਅਸਤ ਹੋ ਜਾਂਦੇ ਆ, ਖਚਤ ਹੋ ਜਾਂਦੇ ਹਾਂ।
ਸਰਬ ਭੇਦ ਮੋਏ ਦਿਓ ਜਨਾਈ।
ਹੇ ਮਹਾਰਾਜ ਜੀ, ਕਿਰਪਾ ਕਰਕੇ ਮੇਰੇ ਅੰਦਰ ਦਾ ਸਾਰਾ ਭੇਦ ਆਪ ਜੀ ਕਿਰਪਾ ਕਰਕੇ ਮੈਨੂੰ ਜਣਾ ਦਿਓ।
ਤੈਂ ਕੋ ਸਮਝ ਰੋ ਸੁਖ ਪਾਈ।
ਜਿਸ ਨੂੰ ਸਮਝ ਕੇ ਮੈਂ ਆਤਮ ਸੁਖ ਦੇ ਸਵਰੂਪ ਨੂੰ ਪ੍ਰਾਪਤ ਕਰ ਲਵਾਂ।
ਮੁਰ ਉਰ ਤਮ ਅਗਿਆਨ ਮਹਾਨਾ।
ਇਹ ਗਰੀਬ ਨਵਾਜ, ਸਾਡੇ ਹਿਰਦਿਆਂ ਦੇ ਵਿੱਚ ਤਮੋ ਗੁਣ ਅਗਿਆਨਤਾ ਦਾ ਹਨੇਰਾ, ਅਗਿਆਨਤਾ ਦਾ ਗੂੜਾ ਤਮ ਹਨੇਰਾ ਮਹਾਰਾਜ ਜੀ ਸਾਡੇ ਅੰਦਰ ਹੈ, ਜਿਹੜਾ ਸਾਨੂੰ ਕੁਝ ਵੇਖਣ ਨਹੀਂ ਦਿੰਦਾ, ਸਾਡੇ ਨਿਜ ਆਪੇ ਨੂੰ ਜਾਣਨ ਨਹੀਂ ਦਿੰਦਾ।
ਤੁਮਰੇ ਹੋਏ ਬਚਪਨ ਸਮਾਨਾ।
ਮਹਾਰਾਜ ਜੀ, ਜਦੋਂ ਤੁਸੀਂ ਬਚਨ ਫੁਰਮਾਓਗੇ, ਤੁਹਾਡੇ ਬਚਨ ਸੂਰਜ ਦੇ ਸਮਾਨ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨਗੇ। ਮਹਾਰਾਜ, ਸਾਡੇ ਅੰਦਰ ਅਗਿਆਨਤਾ ਦਾ ਤਮ ਹਨੇਰਾ, ਤੁਹਾਡੇ ਬਚਨ ਉਹ ਸੂਰਜ ਦੇ ਸਮਾਨ ਹਨ।
ਕਬ ਪ੍ਰਕਾਸ਼ ਦਿਓ ਰੂਪ ਦਿਖਾਈ।
ਮਹਾਰਾਜ ਜੀ, ਆਪਣੇ ਬਚਨਾਂ ਦੇ ਸੂਰਜ ਦਾ ਪ੍ਰਕਾਸ਼ ਕਰਕੇ ਮਹਾਰਾਜ ਜੀ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸਾਨੂੰ ਸਾਡਾ ਨਿੱਜ ਸਰੂਪ ਵਿਖਾ ਦਿਓ। ਮਹਾਰਾਜ, ਸਾਨੂੰ ਸਾਡੇ ਨਿੱਜ ਸਵਰੂਪ ਦੀ ਸੋਝੀ ਬਖਸ਼ ਦਿਓ।
ਸੁਣ ਕੇ ਸ਼੍ਰੀ ਪ੍ਰਭੂ ਗਿਰਾ ਅਲਾਈ।
ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ।
ਪੋ ਸੁਣ ਮੈਤ ਭਾਗ ਏ ਭੇਦਾ।
ਮਹਾਰਾਜ ਜੀ ਕਹਿੰਦੇ, ਹੇ ਮੈਤ ਵੱਡੇ ਭਾਗਾਂ ਵਾਲੇ ਪੁਰਖਾ, ਸੁਣੋ ਇਸ ਭੇਦ ਨੂੰ। ਸੰਬੋਧਨ ਭਾਵੇਂ ਭਾਈ ਲਹਿਣਾ ਜੀ ਨੂੰ ਹੋ ਰਹੇ ਨੇ, ਪਰ ਉਪਦੇਸ਼ ਸਾਡੇ ਵਾਸਤੇ ਹੈ। ਭਾਈ ਲਹਿਣਾ ਜੀ ਤਾਂ ਗੁਰੂ ਰੂਪ ਹੋ ਗਏ ਨੇ, ਜਿਵੇਂ ਮੈਂ ਪ੍ਰਥਮ ਪਹਿਲੋਂ ਬੇਨਤੀ ਕੀਤੀ ਹੈ। ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਹੇ ਮਹਿਤ ਵੱਡੇ ਭਾਗਾਂ ਵਾਲਿਓ, ਤੁਹਾਡੇ ਭਾਗ ਵੱਡੇ ਨੇ ਕਿ ਤੁਸੀਂ ਇਹ ਬਚਨ ਸੁਣਨ ਦੇ ਅਭਿਲਾਖੀ ਹੋਏ। ਗੁਰੂ ਨਾਨਕ ਸਾਹਿਬ ਦੇ ਬਚਨ ਉਹੀ ਸੁਣਨਗੇ ਜਿਨ੍ਹਾਂ ਦੇ ਭਾਗ ਵੱਡੇ ਹੋਣਗੇ। ਜਿਨ੍ਹਾਂ ਦੇ ਭਾਗ ਮਾੜੇ ਨੇ, ਉਹ ਗੁਰੂ ਪਾਤਸ਼ਾਹ ਦੇ ਬੋਲ ਥੋੜੀ ਸੁਣਨਗੇ, ਬਚਨ ਥੋੜੀ ਸੁਣਨਗੇ। ਮਹਾਰਾਜ ਜੀ ਕਹਿੰਦੇ, ਹੇ ਮਹਿਤ ਵੱਡੇ ਭਾਗਾਂ ਵਾਲਿਓ, ਸੁਣੋ।
ਜੈਤੀ ਮਿਟੇ ਝੂਠ ਜਗ ਖੇਦਾ।
ਐਸੇ ਬਚਨ ਸੁਣੋ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਤੁਹਾਡੇ ਅੰਦਰ ਇਹ ਜਿਹੜਾ ਜਗਤ ਦਾ ਝੂਠਾ ਖੇਦ ਹੈ, ਇਹ ਬਿਨਸ ਜਾਵੇਗਾ, ਇਹ ਜਗਤ ਦਾ ਅਭਾਵ ਹੋ ਜਾਏਗਾ।
ਆਤਮ ਸਵਯੰ ਸੁਜੋਤ ਪ੍ਰਕਾਸ਼ਾ।
ਔਰ ਆਤਮਾ ਜੋ ਸਵਯੰ ਜੋਤ ਤੇ ਪ੍ਰਕਾਸ਼ ਰੂਪ ਹੈ, ਉਹਨੂੰ ਤੁਸੀਂ ਜਾਣ ਲਵੋਗੇ।
ਰਾਗ ਦਵੈਕ ਤੇ ਬਿਨ ਅਬਿਨਾਸ਼ਾ।
ਜੋ ਤੁਹਾਡਾ ਸਰੂਪ ਹੈ, ਉਹ ਰਾਗ ਤੇ ਦਵੈਸ਼ ਦੋਨਾਂ ਤੋਂ ਰਹਿਤ ਹੈ। ਉਹ ਕੀ ਹੈ? ਜੋ ਤੁਹਾਡੀ ਆਤਮਾ ਸਵਯੰ ਪ੍ਰਕਾਸ਼ ਰੂਪ ਹੈ, ਜਿਹਨੂੰ ਕਿਸੇ ਨੇ ਬਣਾਇਆ ਨਹੀਂ ਹੈ, ਜੋ ਖੁਦ ਆਪਣੇ ਆਪ ਤੋਂ ਬਣੀ, ਉਹਨੂੰ ਕਹਿੰਦੇ ਨੇ ਸਵਯੰ ਆਤਮ ਪ੍ਰਕਾਸ਼। ਉਹ ਤੁਹਾਡਾ ਸਰੂਪ ਹੈ, ਔਰ ਉਹਦੇ ਵਿੱਚ ਨਾ ਰਾਗ ਹੈ, ਉਹਦੇ ਵਿੱਚ ਨਾ ਹੀ ਦਵੈਸ਼ ਹੈ।
ਹਰਖ ਸ਼ੋਕ ਜਿਸ ਮਾਏ ਨਾ ਲੇਸ਼ਾ।
ਉਹਦੇ ਵਿੱਚ ਨਾ ਹਰਖ ਹੈ, ਨਾ ਹੀ ਸੋਗ ਹੈ। ਉਹ ਤੁਹਾਡੀ ਆਤਮਾ ਹਰਖ ਸੋਗ ਤੋਂ ਨਿਰਲੇਪ ਹੈ। ਦੁੱਖ ਦੇ ਆਇਆ ਉਹ ਦੁਖੀ ਨਹੀਂ ਹੁੰਦੀ, ਸੁੱਖ ਦੇ ਆਇਆ ਉਹ ਸੁਖੀ ਨਹੀਂ ਹੁੰਦੀ। ਇੱਕ ਰਾਸੋ ਦਾ ਸਵਰੂਪ ਹੈ, ਸਦਾ ਇੱਕੋ ਜੀ ਰਹਿਣ ਵਾਲੀ ਹੈ।
ਜਨਮ ਮਰਨ ਕੋ ਨਹੀਂ ਕਲੇਸ਼ਾ।
ਤੁਹਾਡੀ ਉਸ ਆਤਮਾ ਦੇ ਸਵਰੂਪ ਵਿੱਚ ਨਾ ਜਨਮ ਹੈ ਤੇ ਨਾ ਹੀ ਮਰਨ ਹੈ। ਖਾਲਸਾ ਜੀ ਉਹਦੇ ਸਰੀਰ ਦਾ ਜਨਮ ਮਰਨ ਹੁੰਦਾ, ਆਤਮਾ ਦਾ ਜਨਮ ਮਰਨ ਨਹੀਂ। ਆਤਮਾ ਜਨਮ ਮਰਨ ਤੋਂ ਅਤੀਤ ਹੈ, ਜਨਮ ਮਰਨ ਤੋਂ ਰਹਿਤ ਹੈ।
ਘਣਾ ਆਨੰਦ ਪੂਰਨ ਇੱਕ ਸਾਰ,
ਉੱਥੇ ਘਣਾ ਆਨੰਦ ਹੈ, ਪੂਰਨ ਇੱਕੋ ਸਾਰ, ਆਨੰਦ ਹੀ ਆਨੰਦ ਰਹਿੰਦਾ ਉੱਥੇ। ਉੱਥੇ ਘਣਾ ਆਨੰਦ ਦਾ ਮਤਲਬ ਬਹੁਤ ਜ਼ਿਆਦਾ ਸੰਘਣਾ ਆਨੰਦ, ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਜਿੱਥੇ ਸਦਾ ਹੀ ਵਿਗਾਸ ਹੈ, ਸਦਾ ਹੀ ਖੇੜਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਐਸੀ ਉੱਥੇ ਅਵਸਥਾ ਹੈ।
ਇਸ ਪ੍ਰਕਾਰ ਆਤਮ ਨਿਰਧਾਰ,
ਆਪਣੀ ਆਤਮਾ ਨੂੰ ਇਸ ਤਰ੍ਹਾਂ ਨਿਰਧਾਰਤ ਕਰ ਲੋ, ਤੁਹਾਡੀ ਆਤਮਾ ਐਸੀ ਹੈ।
ਜਾਗ੍ਰਿਤ ਸੁਪਨ ਸੁਖੋਪਤ ਤੀਨੋ,
ਤਿੰਨ ਅਵਸਥਾਵਾਂ ਨੇ, ਅਸੀਂ ਤਿੰਨਾਂ ਅਵਸਥਾਵਾਂ ਚ ਵਿਚਰਦੇ ਹਾਂ। ਇੱਕ ਹੈ ਜਾਗ੍ਰਿਤ, ਅੱਜ ਇਹਦੇ ਚ ਹੁਣ ਆਪਾਂ ਬੈਠੇ ਕਥਾ ਸੁਣ ਰਹੇ, ਜਾਗ੍ਰਿਤ ਹੈ। ਦੂਸਰੀ ਹੈ ਸਵਪਨ, ਜਦੋਂ ਲੇਟ ਗਏ, ਅੱਖਾਂ ਬੰਦ ਕੀਤੀਆਂ, ਹਲੇ ਨੀਂਦ ਨਹੀਂ ਆਈ, ਸੁਪਨਾ ਚੱਲ ਗਿਆ, ਉਹ ਸਵਪਨ ਅਵਸਥਾ। ਤੀਜੀ ਹੈ ਸੁਖੋਪਤੀ, ਜਿਹੜੀ ਗੂੜੀ ਨੀਂਦ ਵਿੱਚ, ਜਦੋਂ ਸੁਪਨਾ ਵੀ ਨਾ ਰਵੇ, ਜਦੋਂ ਸਾਨੂੰ ਪਤਾ ਹੀ ਨਾ ਰਹੇ ਕਿੱਥੇ ਪਏ ਹਾਂ, ਉਹ ਹੈ ਸੁਖੋਪਤੀ। ਮਹਾਰਾਜ ਜੀ ਕਹਿੰਦੇ ਇਹ ਤਿੰਨ ਅਵਸਥਾਵਾਂ ਹਨ।
ਇਨਕੋ ਨੀਕੇ ਸਾਖੀ ਚੀਨੋ,
ਜਿਹੜਾ ਤੇਰਾ ਸਵਰੂਪ ਹੈ ਉਹ ਇਹਨਾਂ ਤਿੰਨਾਂ ਦਾ ਸਾਖੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਖੀ ਕਹੀਏ ਵੀ ਇਹਨਾਂ ਨੂੰ ਜਾਣਨ ਵਾਲਾ। ਆਪਾਂ ਇਹ ਨਹੀਂ ਕਹਿੰਦੇ ਮੈਂ ਜਾਗ੍ਰਿਤ ਅਵਸਥਾ ਵਿੱਚ, ਜਾਗ੍ਰਿਤ ਅਵਸਥਾ ਹਾਂ। ਆਪਾਂ ਕਹਿੰਦੇ ਹਾਂ ਵੀ ਮੈਂ ਇਸ ਵੇਲੇ ਜਾਗ੍ਰਿਤ ਅਵਸਥਾ ਵਿੱਚ ਹਾਂ, ਇਸ ਵੇਲੇ ਮੈਂ ਸੁਪਨਾ ਵੇਖ ਰਿਹਾ, ਇਸ ਵੇਲੇ ਗੂੜੀ ਨੀਂਦ ਦਾ ਅਨੁਭਵ ਕਰ ਰਿਹਾ। ਉਹ ਜਿਹੜਾ ਗੂੜੀ ਨੀਂਦ ਦਾ ਵੀ ਅਨੁਭਵ ਕਰਦਾ ਉਹ ਹੈ ਸਾਡੀ ਆਤਮਾ, ਜਿਹੜੀ ਸੁਪਨੇ ਨੂੰ ਵੀ ਜਾਣਦੀ ਹੈ, ਜਿਹੜੀ ਜਾਗ੍ਰਿਤ ਅਵਸਥਾ ਨੂੰ ਵੀ ਜਾਣਦੀ ਹੈ, ਉਹ ਤੁਹਾਡੀ ਆਤਮਾ ਹੈ।
ਸਦਾ ਅਲੇਪਾ ਸਭ ਤੇ ਨਿਆਰੋ,
ਉਹ ਆਤਮਾ ਸਦਾ ਹੀ ਅਲੇਪ ਹੈ, ਉਹ ਕਿਸੇ ਵਿਕਾਰ ਵਿੱਚ ਲਿਪਾਏਮਾਨ ਨਹੀਂ ਹੁੰਦੀ। ਉਹ ਇਹਨਾਂ ਤਿੰਨਾਂ ਅਵਸਥਾਵਾਂ ਨੂੰ ਜਾਣਨ ਵਾਲੀ, ਇਹਨਾਂ ਦਾ ਸਾਖੀ ਜ਼ਰੂਰ ਹੈ ਉਹ ਆਤਮਾ, ਪਰ ਉਹ ਅਲੇਪ ਹੈ, ਉਹ ਨਿਰਲੇਪ ਹੈ।
ਐਸੋ ਆਪਣੋ ਰੂਪ ਨਿਹਾਰੋ,
ਇਹ ਭਾਈ ਤੁਸੀਂ ਇਹੋ ਜਿਹਾ ਆਪਣਾ ਰੂਪ ਵੇਖੋ, ਇਹ ਤੁਹਾਡਾ ਸਵਰੂਪ ਹੈ।
ਦੋਹਰਾ ਕਲਪਤ ਸੰਗ ਉਪਾਦ ਸੋ ਭਇਓ ਸੋ ਅਸਬਿਦ ਜਾਨ,
ਕਹਿੰਦੇ ਉਪਾਧੀ ਭੇਦ ਕਰਕੇ, ਉਸ ਆਤਮਾ ਵਿੱਚ ਕਲਪਨਾ ਕਰਕੇ ਅਸੀਂ ਸਭ ਕੁਝ ਬਣਾ ਲਿਆ, ਹੈ ਨਹੀਂ ਸੀ ਪਰ ਕਲਪਨਾ ਨਾਲ ਬਣਾ ਲਿਆ। ਅਸਲ ਵਿੱਚ ਸਰੂਪ ਆਤਮਾ ਹੈ, ਪਰ ਉਸ ਆਤਮਾ ਦੇ ਉੱਤੇ ਉਪਾਧੀ ਲੱਗ ਗਈ, ਉਪਾਧੀ ਭੇਦ ਕਰਕੇ, ਕਲਪਨਾ ਕਰਕੇ ਅਸੀਂ ਬਹੁਤ ਕੁਝ ਬਣਾ ਲਿਆ।
ਜਪਾ ਪ੍ਰਸੂਨ ਸੁਫਟਕ ਕੋ ਅਰੁਣ ਹੋਤ ਤਿਉ ਮਾਨ,
ਜਿਵੇਂ ਜਪਾ ਦੇ ਲਾਲ ਫੁੱਲ ਹੁੰਦੇ ਆ ਨਾ, ਤੇ ਫਟਕ ਜਿਹੜਾ ਬਿਲੋਰ ਦਾ ਸ਼ੀਸ਼ਾ ਹੁੰਦਾ, ਫਟਕ ਦੀ ਮਣੀ, ਉਹ ਲਾਲ ਰੰਗ ਦੇ ਫੁੱਲਾਂ ਦੇ ਕੋਲ ਰੱਖੋ ਤੇ ਲਾਲ ਹੋ ਜਾਂਦੀ, ਅਸਲ ਵਿੱਚ ਉਹਦਾ ਰੰਗ ਲਾਲ ਨਹੀਂ ਹੁੰਦਾ, ਪਰ ਲਾਲ ਰੰਗ ਦੇ ਫੁੱਲਾਂ ਦੇ ਕੋਲ ਰੱਖਿਆ ਹੀ ਉਹ ਲਾਲ ਹੋ ਜਾਂਦੀ ਹੈ। ਉਹਦੇ ਚੋਂ ਲਾਲ ਰੰਗ ਦਾ ਪ੍ਰਤੀਬਿੰਬ ਪੈਂਦਾ ਤੇ ਉਹ ਲਾਲ ਦਿਸਣ ਲੱਗ ਪੈਂਦੀ, ਜਿਹੜੀ ਮਣੀ ਹੁੰਦੀ ਹੈ ਬਿਲੋਰ ਦੀ, ਪਰ ਉਹਦਾ ਆਪਣਾ ਉਹ ਲਾਲ ਰੰਗ ਨਹੀਂ ਹੁੰਦਾ।
ਜੋ ਪੰਚੀ ਕਰਨ ਪੰਚ ਤਤ ਜੋਈ,
ਇਸੇ ਤਰ੍ਹਾਂ ਆਤਮਾ ਦੇ ਵਿੱਚ ਆਤਮਾ ਨਿਰਖੋਭ ਹੈ, ਆਤਮਾ ਨਿਰਲੇਪ ਹੈ, ਉਹਦੇ ਜਦੋਂ ਸਰੀਰ ਦੀ ਉਪਾਧੀ ਨਾਲ ਜੁੜੀ ਤੇ ਉਹਦੇ ਕਰਕੇ ਉਹ ਸਰੀਰ ਰੂਪ ਹੀ ਨਜ਼ਰ ਆਉਣ ਲੱਗ ਪਈ, ਅਸੀਂ ਆਪਣੇ ਆਪ ਨੂੰ ਸਰੀਰ ਹੀ ਮੰਨ ਬੈਠੇ, ਪਰ ਅਸਲ ਵਿੱਚ ਉਹ ਆਤਮਾ ਦਾ ਸਰੀਰ ਦੇ ਨਾਲ ਨਿਰਲੇਪ ਪੁਣਾ ਹੈ, ਉਹ ਨਿਰਲੇਪ ਹੈ ਸਰੀਰ। ਹੁਣ ਕਹਿੰਦੇ ਪੰਚੀਕ੍ਰਿਤ ਹੋਇਆ ਪੰਜਾਂ ਤੱਤਾਂ ਦਾ, ਪੰਚੀਕ੍ਰਿਤ ਤੋਂ ਇਹ ਸਰੀਰ ਬਣਿਆ। ਖਾਲਸਾ ਜੀ, ਅੱਗ ਤੇ ਪਾਣੀ ਨੂੰ ਅਸੀਂ ਸਿੱਧਾ ਨਹੀਂ ਮਿਲਾ ਸਕਦੇ, ਪਰਮੇਸ਼ਰ ਨੇ ਸਾਡੇ ਸਰੀਰ ਚ ਅੱਗ ਤੇ ਪਾਣੀ ਦੋਵਾਂ ਨੂੰ ਇਕੱਠੇ ਕਰਨਾ ਸੀ। ਧਰਤੀ ਤੇ ਆਕਾਸ਼ ਮਿਲ ਸਕਦੇ ਨੇ ਭਲਾ? ਵਾਹਿਗੁਰੂ ਨੇ ਧਰਤੀ ਤੇ ਆਕਾਸ਼ ਨੂੰ ਇੱਕ ਜਗ੍ਹਾ ਤੇ ਸਮੇਟਣਾ ਸੀ, ਸਰੀਰ ਚ ਪੰਜ ਤੱਤ ਬਣਾਉਣੇ ਸੀ। ਉਹਨਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਸਰੀਰ ਰਚਣ ਦੀ ਜਿਹੜੀ ਪ੍ਰਕਿਰਿਆ ਹੈ, ਉਹਨੂੰ ਸ਼ਾਸਤਰਾਂ ਵਿੱਚ, ਧਰਮ ਗ੍ਰੰਥਾਂ ਚ ਪੰਚੀਕ੍ਰਿਤ ਕਹਿੰਦੇ, ਪੰਚੀਕ੍ਰਿਤ, ਉਹਨੂੰ ਪੰਚੀਕ੍ਰਿਤ ਕਹਿੰਦੇ। ਸਿੱਧੇ ਨਹੀਂ ਮਿਲ ਸਕਦੇ, ਅੱਗ ਤੇ ਪਾਣੀ ਸਿੱਧਾ ਨਹੀਂ ਮਿਲ ਸਕਦੇ, ਪਰ ਇੱਕ ਇੱਕ ਹਿੱਸਾ ਲੈ ਕੇ ਪੰਜਾਂ ਤੱਤਾਂ ਵਿੱਚ ਜਦੋਂ ਵੰਡਿਆ ਜਾਂਦਾ, ਉਸ ਪੰਚੀਕ੍ਰਿਤ ਦੀ ਪ੍ਰਕਿਰਿਆ ਨਾਲ ਇਹ ਸਰੀਰ ਰਚਿਆ ਜਾਂਦਾ। ਪੰਚੀਕ੍ਰਿਤ ਦੀ ਉਦਾਹਰਣ ਉਹ ਸਮਝਾਉਂਦੇ ਹੈ, ਮੰਨ ਲਓ ਪੰਜ ਬੰਦੇ ਸਨ, ਪੰਜਾਂ ਕੋਲ ਇੱਕ ਇੱਕ ਖਰਬੂਜਾ ਹੈ, ਪੰਜਾਂ ਨੇ ਆਪਸ ਚ ਵੰਡਣਾ, ਕਿਵੇਂ ਵੰਡਣਾ? ਇੱਕ ਨੇ ਖਰਬੂਜਾ ਲਿਆ, ਉਹਦੇ ਦੋ ਹਿੱਸੇ ਕੀਤੇ, ਉਹਦੇ ਵਿੱਚੋਂ ਜਿਹੜਾ ਅੱਧਾ ਸੀ ਉਹ ਚਾਰਾਂ ਚ ਵੰਡ ਕੇ ਅੱਧਾ ਆਪਣੇ ਕੋਲ ਰੱਖ ਲਿਆ। ਦੂਜੇ ਨੇ ਵੀ ਏਦਾਂ ਹੀ ਕੀਤਾ, ਉਹਨੇ ਵੀ ਇੱਕ ਖਰਬੂਜਾ ਕੱਟਿਆ, ਅੱਧਾ ਵੱਢ ਕੇ ਆਪਣੇ ਕੋਲ ਰੱਖ ਲਿਆ, ਬਾਕੀ ਦਾ ਅੱਧਾ ਬਾਕੀ ਚਾਰਾਂ ਵਿੱਚ ਵੰਡ ਦਿੱਤਾ। ਕਿਸੇ ਦਾ ਕੁਝ ਘਟਿਆ ਨਹੀਂ, ਪਰ ਇੱਕ ਇੱਕ ਦੂਜੇ ਦਾ ਹਿੱਸਾ ਲੈ ਕੇ, ਅੰਸ਼ ਲੈ ਕੇ ਸਾਰਿਆਂ ਨੇ ਆਪੋ ਆਪਣਾ ਖਰਬੂਜਾ ਪੂਰਨ ਕਰ ਲਿਆ। ਏਦਾਂ ਪੰਜੇ ਤੱਤ ਜਿਹੜੇ ਨੇ ਉਹਨਾਂ ਨੇ ਆਪਣਾ ਅੱਧਾ ਅੱਧਾ ਹਿੱਸਾ ਦੂਸਰੇ ਤੱਤਾਂ ਨੂੰ ਵੰਡਿਆ, ਚਾਰਾਂ ਨੂੰ ਇੱਕ ਹਿੱਸਾ ਆਪਣਾ ਰੱਖਿਆ, ਫਿਰ ਦੂਸਰੇ ਤੱਤ ਦਾ ਇੱਕ ਇੱਕ ਹਿੱਸਾ ਲੈਂਦੇ ਸੰਪੂਰਨ ਹੁੰਦੇ ਚਲੇ ਗਏ। ਉਸ ਪੰਚੀਕ੍ਰਿਤ ਨਾਲ ਸਾਡੇ ਇਸ ਸਰੀਰ ਦੀ ਰਚਨਾ ਹੋਈ ਹੈ, ਉਹਨੂੰ ਪੰਚੀਕ੍ਰਿਤ ਕਹਿੰਦੇ ਹਨ।
ਅੰਤੇ ਕਰਨ ਉਪਾਇ ਸੋਈ,
ਫਿਰ ਉਸ ਪੰਚੀਕ੍ਰਿਤ ਬਣੇ ਸਰੀਰ ਦੇ ਵਿੱਚ ਅੰਤਹਕਰਨ ਦੀ ਉਤਪਤੀ ਹੁੰਦੀ ਹੈ। ਅੰਤਹਕਰਨ ਦੀਆਂ ਚਾਰ ਬਿਰਤੀਆਂ ਨੇ ਮਨ, ਬੁੱਧ, ਚਿੱਤ, ਅਹੰਕਾਰ, ਉਹ ਅੰਤਸ਼ਕਰਨ ਅੰਦਰ ਪੈਦਾ ਹੋਇਆ।
ਚਤੁਰ ਬ੍ਰਿਤੋਏ ਤਾਹਾਂ ਮਜਾਰਾ,
ਉਹ ਸੰਤਸ਼ ਕਰਨ ਵਿੱਚ ਚਾਰ ਬਿਰਤੀਆਂ ਨੇ ਮਨ, ਬੁੱਧ, ਚਿੱਤ ਤੇ ਅਹੰਕਾਰ।
ਤਾਤੇ ਹੋਏ ਸੋ ਚਾਰ ਪ੍ਰਕਾਰਾ,
ਚਾਰ ਬਿਰਤੀਆਂ ਹੋਣ ਕਰਕੇ ਅੰਤਸ਼ ਕਰਨ ਚਾਰ ਪ੍ਰਕਾਰ ਦਾ ਹੋ ਗਿਆ।
ਮਨ, ਬੁੱਧ, ਚਿੱਤ, ਅਹੰਕਾਰ ਤੇ ਨਾਮਾ,
ਚਾਰ ਬਿਰਤੀਆਂ ਕਿਹੜੀਆਂ? ਮਨ, ਬੁੱਧ, ਚਿੱਤ ਤੇ ਅਹੰਕਾਰ।
ਤਿੰਨ ਤੇ ਪਰਲਤ ਆਤਮ ਰਾਮਾ,
ਅੰਤਹਕਰਨ ਤੋਂ ਪਰੇ ਜਿਹੜੀ ਆਤਮਾ ਉਥੇ ਸਾਡੀ ਆਤਮਾ ਦਾ ਪ੍ਰਕਾਸ਼ ਹੈ। ਉਥੇ ਅੰਤਸ਼ਕਰਨ ਦੀ ਗਮਯਤਾ ਨਹੀਂ, ਨਾ ਉਥੇ ਮਨ ਪਹੁੰਚਦਾ, ਨਾ ਉਥੇ ਬੁੱਧੀ ਪਹੁੰਚਦੀ ਹੈ। ਇਹਦੇ ਤੋਂ ਵੀ ਪਰੇ ਸਾਡੀ ਆਤਮ ਰਾਮ ਦਾ ਪ੍ਰਕਾਸ਼ ਹੈ।
ਸਤ ਗੁਣ ਅੰਤੇ ਕਰਨ ਜੁਮਾਈ,
ਜਿਹੜਾ ਸਾਡਾ ਅੰਤਸ਼ਕਰਨ ਹੈ ਖਾਲਸਾ ਜੀ, ਇਹ ਸਤੋ ਗੁਣ ਦੀ ਅੰਸ ਤੋਂ ਬਣਿਆ। ਸਤੋ ਗੁਣ ਦੀ ਜਿਹੜੀ ਸ਼ੁੱਧ ਅੰਸ਼ ਹੈ ਉਹਦੇ ਤੋਂ ਸਾਡਾ ਅੰਤਸ਼ਕਰਨ ਬਣਿਆ।
ਚੇਤਨ ਕੋ ਪ੍ਰਤੀਬਿੰਬ ਤਹਾਂ ਹੀ,
ਔਰ ਇਸ ਅੰਤਸ਼ਕਰਨ ਵਿੱਚ ਚੇਤਨ ਦਾ ਪ੍ਰਤੀਬਿੰਬ ਹੈ, ਪਰਮਾਤਮਾ ਦਾ, ਆਤਮਾ ਦਾ ਪ੍ਰਤੀਬਿੰਬ ਹੈ।
ਜਿਨਕੇ ਸ਼ੁੱਧ ਹੋਤ ਸੋ ਦੇਖੇ,
ਜਿਨ੍ਹਾਂ ਦਾ ਅੰਤਸ਼ਕਰਨ ਸ਼ੁੱਧ ਹੋਵੇਗਾ ਉਸ ਆਤਮਾ ਦੇ ਪ੍ਰਤੀਬਿੰਬ ਨੂੰ ਵੇਖਦੇ ਨੇ। ਜਿਵੇਂ ਸ਼ੀਸ਼ਾ ਮੈਲਾ ਹੋਵੇ ਤੇ ਉਹਦੇ ਚ ਦਿਸਦਾ ਨਹੀਂ ਕੁਝ, ਸ਼ੀਸ਼ਾ ਸਾਫ ਹੋਵੇ ਤੇ ਉਹਦੇ ਚ ਸਾਡੇ ਚਿਹਰੇ ਦਾ ਪ੍ਰਤੀਬਿੰਬ ਦਿਸਦਾ। ਇਸੇ ਤਰ੍ਹਾਂ ਜੇ ਅੰਤਸ਼ਕਰਨ ਮੈਲਾ ਹੈ, ਮਨ ਬੁੱਧੀ ਵਿੱਚ ਮਲੀਨ ਹੈ, ਤੇ ਮੈਲੇ ਅੰਤਸ਼ਕਰਨ ਦੇ ਵਿੱਚ ਪਰਮਾਤਮਾ ਦੇ ਸਵਰੂਪ ਦਾ ਬਿੰਬ ਨਜ਼ਰ ਨਹੀਂ ਆਉਂਦਾ, ਮੈਲੇ ਅੰਤਸ਼ਕਰਨ ਵਿੱਚ ਪਰਮਾਤਮਾ ਦੀ ਅੰਸ਼ ਨਜ਼ਰ ਨਹੀਂ ਆਉਂਦੀ।
ਬਿਕਤ ਨਸੀ ਜਿਨ ਮਲਿਨ ਵਿਸ਼ੇਖੇ,
ਇਹਨਾਂ ਦਾ ਅੰਤਸ਼ਕਰਨ ਸੇਵਾ ਸਿਮਰਨ ਨਾਲ ਸ਼ੁੱਧ ਹੋ ਜਾਂਦਾ ਹੈ, ਉਹ ਫਿਰ ਉਸ ਆਤਮਾ ਦੇ ਸਵਰੂਪ ਨੂੰ ਵੇਖ ਲੈਂਦੇ ਹਨ।
ਸੋ ਨਿਜ ਰੂਪ ਭੂਲ ਨਰ ਸਾਰੇ,
ਆਪਣੇ ਨਿਜ ਰੂਪ ਨੂੰ ਏਦਾਂ ਲੋਕ ਭੁੱਲੇ ਹੋਏ ਨੇ।
ਜੀਵ ਅਲਪਗ ਆਪ ਨਿਰਧਾਰੇ,
ਆਪਣੇ ਆਪ ਨੂੰ ਅਲਪਗ ਜੀਵ ਸਮਝਦੇ ਨੇ ਵੀ ਅਸੀਂ ਜੀਵ ਹਾਂ।
ਯਾ ਤੇ ਤੀਨ ਤਨੇ ਕੋ ਪਾਏ,
ਉਸ ਅਲਪਗ ਜੀਵ ਨੂੰ ਤਿੰਨ ਤਨਾਂ ਦੀ, ਤਿੰਨ ਸਰੀਰਾਂ ਦੀ ਪ੍ਰਾਪਤੀ ਹੋਈ। ਤਿੰਨ ਸਰੀਰ ਨੇ ਸਾਡੇ, ਸੁਣੋ ਕਿਹੜੇ ਕਿਹੜੇ?
ਵਾਰ ਵਾਰ ਜਗ ਆਵੇ ਜਾਏ,
ਉਹਨਾਂ ਤਿੰਨਾਂ ਸਰੀਰਾਂ ਦੇ ਵਿੱਚ ਹੀ ਇਹ ਜੀਵ ਵਾਰ ਵਾਰ ਸੰਸਾਰ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ।
ਇੱਕ ਸਥੂਲ ਜੋ ਵਹਿਰ ਸਰੀਰਾ,
ਇੱਕ ਸਰੀਰ ਹੈ ਸਥੂਲ ਸਰੀਰਾ ਜਿਹੜਾ ਬਾਹਰ ਨਜ਼ਰ ਆ ਰਿਹਾ, ਇਹਨੂੰ ਅਨਮੈ ਕੋਸ਼ ਵੀ ਕਹਿੰਦੇ ਆ। ਆ ਬਾਹਰਲਾ ਸਥੂਲ ਸਰੀਰ ਹੈ।
ਜੈ ਮੈਂ ਅਹੰਗ ਤਰ ਪਾਵੇ ਪੀਰਾ,
ਇਸ ਸਰੀਰ ਨਾਲ ਅਹੰਗ ਬਿਰਤੀ ਜੋੜ ਕੇ ਹੀ ਬੰਦਾ ਦੁਖੀ ਹੁੰਦਾ। ਜਦੋਂ ਇਹ ਸਰੀਰ ਨਾਲ ਜੁੜ ਕੇ ਰਹਿੰਦਾ ਫਿਰ ਦੁਖੀ ਹੁੰਦਾ, ਫਿਰ ਇਹਨੂੰ ਗਰਮੀ, ਸਰਦੀ, ਦੁੱਖ, ਸੁੱਖ, ਪੀੜਾ ਉਹ ਮਹਿਸੂਸ ਹੁੰਦੀ ਜਦੋਂ ਤੱਕ ਇਹਦੇ ਨਾਲ ਜੁੜਿਆ ਹੋਇਆ। ਜਦੋਂ ਇਸ ਸਰੀਰ ਦੇ ਭੇਦ ਤੋਂ ਪਰੇ ਹੋ ਜਾਏ ਉੱਥੇ ਸਰੀਰ ਨਾਲ ਜੁੜੇ ਹੋਏ ਸਾਰੇ ਦੁੱਖ ਵੀ ਛੁੱਟ ਜਾਂਦੇ। ਉੱਥੇ ਬੰਦ ਬੰਦ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਜੀ ਦਾ, ਉਹ ਇਸ ਸਰੀਰ ਦੇ ਭੇਦ ਤੋਂ ਬੜੇ ਪਰੇ ਨੇ, ਉਹਨਾਂ ਨੂੰ ਇਹ ਸਰੀਰ ਦੀ ਪੀੜਾ ਨਹੀਂ ਵਿਆਪਦੀ, ਅਸੰਗ ਹੋ ਗਏ। ਜਦੋਂ ਤੱਕ ਇਸ ਤਨ ਨਾਲ ਸਾਡੀ ਹੰਗਤਾ ਸੀ, ਇਹ ਸਰੀਰ ਨੂੰ ਹੀ ਆਪਣਾ ਰੂਪ ਮੰਨੀ ਬੈਠੇ ਆ, ਉਦੋਂ ਤੱਕ ਦੁੱਖ ਸੁੱਖ ਹੈ, ਉਦੋਂ ਤੱਕ ਸੰਸਾਰ ਦੀਆਂ ਸਾਰੀਆਂ ਵਿਪਤਾਵਾਂ ਹਨ।
ਲਿੰਗ ਸਰੀਰ ਦੂਸਰਾ ਜੋਈ,
ਇਸ ਸਥੂਲ ਸਰੀਰ ਦੇ ਅੰਦਰ ਇੱਕ ਦੂਸਰਾ ਸਰੀਰ ਹੈ ਜਿਹਨੂੰ ਕਹਿੰਦੇ ਨੇ ਲਿੰਗ ਸਰੀਰ, ਯਾਨੀ ਕਿ ਸੂਕਸ਼ਮ ਸਰੀਰ। ਇਹ ਸਥੂਲ ਨੇ ਤਾਂ ਇੱਥੇ ਹੀ ਛੁੱਟ ਜਾਣਾ ਜਦੋਂ ਮੌਤ ਆਉਣੀ ਹੈ, ਪ੍ਰਾਣ ਸਮਾਪਤ ਹੋਣੇ ਨੇ, ਫਿਰ ਇਹਦੇ ਵਿੱਚੋਂ ਸੂਕਸ਼ਮ ਸਰੀਰ ਬਾਹਰ ਨਿਕਲਦਾ। ਜਿਹੜਾ ਜਾ ਕੇ ਲੇਖਾ ਜੋਖਾ ਵੀ ਦਿੰਦਾ, ਫਿਰ ਜਿਹਦਾ ਦੁਬਾਰਾ ਜਨਮ ਹੁੰਦਾ ਜੇ ਮੁਕਤੀ ਨੂੰ ਨਹੀਂ ਪ੍ਰਾਪਤ ਹੁੰਦਾ ਤਾਂ ਉਹ 84 ਦੇ ਗੇੜ ਵਿੱਚ ਉਹ ਸੂਖਸ਼ਮ ਸਰੀਰ ਭਟਕਦਾ ਰਹਿੰਦਾ, ਸਥੂਲ ਸਰੀਰ ਬਦਲਦਾ ਰਹਿੰਦਾ। ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਅਸੀਂ ਬਾਹਰਲੇ ਕੱਪੜੇ ਬਦਲਦੇ ਰਹਿੰਦੇ ਹਾਂ ਨਾ, ਅੰਦਰ ਤਾਂ ਸਰੀਰ ਉਹੀ ਹੈ। ਏਦਾਂ ਸੂਖਸ਼ਮ ਸਰੀਰ, ਬਾਹਰਲੇ ਸਰੀਰ, ਸਥੂਲ ਸਰੀਰ ਦੇ ਕੱਪੜੇ ਬਦਲਦਾ ਰਹਿੰਦਾ ਜਦੋਂ ਤੱਕ ਮੁਕਤ ਨਹੀਂ ਹੁੰਦਾ। ਸਥੂਲ ਸਰੀਰ ਦੇ ਅੰਦਰ ਦੂਸਰਾ ਸਰੀਰ ਹੈ, ਸੂਖਸ਼ਮ ਸਰੀਰ।
ਤੈ ਸਰੂਪ ਬਰਨੋ ਸੁਨ ਸੋਈ,
ਕਹਿੰਦੇ ਜਿਹੜਾ ਉਹ ਸੂਖਸ਼ਮ ਸਰੀਰ ਹੈ ਉਹਦਾ ਸਰੂਪ ਵੀ ਤੁਹਾਨੂੰ ਦੱਸਦੇ ਆ ਵੀ ਉਹਦਾ ਸਰੂਪ ਕੀ ਹੈ।
ਦਸ ਇੰਦਰੇ ਹੈ ਕਰਮ ਜਿਗਿਆਨਾ,
ਕਹਿੰਦੇ ਜਿਹੜੀਆਂ ਸਾਡੀਆਂ ਦਸ ਇੰਦਰੀਆਂ ਨੇ, ਕਰਮ ਇੰਦਰੀਆਂ ਪੰਜ ਤੇ ਪੰਜ ਗਿਆਨ ਇੰਦਰੀਆਂ, ਇਹਨਾਂ ਦੇ ਵਿੱਚ ਜਿਹੜੇ ਅੰਦਰ ਭਾਵ ਨੇ, ਗਿਆਨ ਇੰਦਰੀਆਂ ਵਿੱਚ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਪੰਜਾਂ ਵਿਸ਼ਿਆਂ ਦਾ ਗਿਆਨ ਹੈ, ਕਰਮ ਇੰਦਰੀਆਂ ਹਨ, ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ।
ਪੰਜ ਭੂਤ ਤਨ ਮਾਤਰਾ ਜਾਨਾ,
ਪੰਜਾਂ ਤੱਤਾਂ ਦੀਆਂ ਜਿਹੜੀਆਂ ਪੰਜ ਤਨ ਮਾਤਰਾਵਾਂ ਨੇ ਜਿਨ੍ਹਾਂ ਨੂੰ ਸੂਖਮ ਤੱਤ ਕਹਿੰਦੇ ਨੇ, ਕਿਹੜੇ? ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਇਹ ਹੋ ਗਏ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਕੁੱਲ ਗਿਣਤੀ ਹੋ ਗਈ 15। ਹਾਂਜੀ,
ਮਨ ਬੁੱਧ 17 ਤੱਤ ਜੋ ਇਹੀ,
16ਵਾਂ ਹੈ ਮਨ ਤੇ 17ਵੀਂ ਹੈ ਬੁੱਧੀ। ਇਹ 17 ਤੱਤ ਜਿਹੜੇ ਹਨ,
ਇਨਕੀ ਹੋਤ ਪਈ ਲਿੰਗ ਦੇਹੀ,
ਇਹਨਾਂ 17 ਤੱਤਾਂ ਦਾ ਸੂਖਸ਼ਮ ਸਰੀਰ ਬਣਿਆ ਹੋਇਆ। ਖਾਲਸਾ ਜੀ ਇਹਨੂੰ ਵਿਦਾਂਤ ਦਾ ਪ੍ਰਕਰਨ ਕਹਿੰਦੇ ਹਨ। ਇਹ 17 ਤੱਤ ਨੇ, 17 ਤੱਤਾਂ ਦਾ ਸਾਡਾ ਸੂਖਸ਼ਮ ਸਰੀਰ ਬਣਿਆ ਹੋਇਆ।
ਕਰਮ ਸ਼ੁਭ ਅਸ਼ੁਭ ਫਲ ਕੋ ਪਾਏ,
ਸ਼ੁਭ ਤੇ ਅਸ਼ੁਭ ਕਰਮਾਂ ਦਾ ਫਲ ਹੈ ਉਹ ਸਾਡੇ ਸੂਖਸ਼ਮ ਸਰੀਰ ਨੂੰ ਪ੍ਰਾਪਤ ਹੁੰਦਾ ਜਿਹੜਾ 17 ਤੱਤਾਂ ਦਾ ਬਣਿਆ ਹੋਇਆ। ਹਾਂਜੀ,
ਲੋਕ ਪਰਲੋਕੇ ਆਵੇ ਜਾਏ,
ਸੂਖਮ ਸਰੀਰ ਹੀ ਹੈ ਜਿਹੜਾ ਲੋਕ ਪਰਲੋਕ ਦੋਵਾਂ ਜਨ ਸੰਸਾਰਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ, ਉਹ ਸੂਖਸ਼ਮ ਸਰੀਰ ਹੈ ਜਿਹੜਾ ਲੋਕ ਪ੍ਰਲੋਕ ਵਿੱਚ ਆਵਾਗਾਉਣ ਦੇ ਚੱਕਰ ਵਿੱਚ ਰਹਿੰਦਾ ਹੈ।
ਇਨਕੋ ਕਰਤਾ ਔਰ ਪ੍ਰਮਾਨੋ,
ਸੂਖਸ਼ਮ ਸਰੀਰ ਦਾ ਵੀ ਇੱਕ ਕਰਤਾ ਹੈ, ਉਹਦੇ ਅੰਦਰ ਵੀ ਇੱਕ ਸਰੀਰ ਹੈ, ਉਹ ਇੱਕ ਹੋਰ ਹੈ, ਉਹਨੂੰ ਕਾਰਨ ਸਰੀਰ ਕਹਿੰਦੇ ਹਨ।
ਕਾਰਨ ਤਨ ਤੈ ਨਾਮ ਪਛਾਨੋ,
ਕਾਰਨ ਸਰੀਰ ਹੈ ਉਹ ਕਾਹਦਾ ਬਣਿਆ? ਉਹ ਬਣਿਆ ਹੋਇਆ ਅਗਿਆਨ ਤੱਤ ਦਾ। ਜਦੋਂ ਅਗਿਆਨ ਤੱਤ ਖਤਮ ਹੋਵੇਗਾ ਕਾਰਨ ਸਰੀਰ, ਤੇ ਸੂਖਮ ਵੀ ਖਤਮ ਹੋ ਜਾਏਗਾ। ਸਥੂਲਤਾ ਪਹਿਲਾਂ ਹੀ ਬਿਨਸ ਗਿਆ, ਅਗਿਆਨ ਖਤਮ ਹੋਇਆ ਗਿਆਨ ਹੁੰਦਿਆਂ, ਤੇ ਸੂਖਮ ਸਰੀਰ ਵੀ ਖਤਮ। ਜਦੋਂ ਸੂਖਸ਼ਮ ਸਰੀਰ ਵੀ ਸਮਾਪਤ ਹੋ ਜਾਏ ਤੇ ਕਾਰਨ ਵੀ ਸਮਾਪਤ ਹੋ ਜਾਏ, ਫਿਰ ਇਹ ਬ੍ਰਹਮ ਤੱਤ ਵਿੱਚ ਮਿਲ ਕੇ ਪਰਮੇਸ਼ਰ ਚ ਵਿਲੀਨ ਹੋ ਜਾਂਦਾ ਹੈ। ਫਿਰ ਇਹਦਾ ਜਨਮ ਮਰਨ ਮੁੱਕਦਾ। ਉਦੋਂ ਤੱਕ ਜਨਮ ਮਰਨ ਨਹੀਂ ਮੁੱਕਦਾ ਜਦੋਂ ਤੱਕ ਕਾਰਨ ਤੇ ਸੂਖਸ਼ਮ ਸਰੀਰ ਦੋਵੇਂ ਬਣੇ ਹੋਏ ਨੇ।
ਅਤ ਸੂਖਮ ਤੈ ਲਖੋ ਸਰੂਪਾ,
ਜਿਹੜਾ ਉਹ ਕਾਰਨ ਸਰੀਰ ਹੈ ਨਾ ਉਹ ਬਹੁਤ ਹੀ ਸੂਖਸ਼ਮ ਹੈ, ਉਹ ਤਾਂ ਜਾਣਿਆ ਹੀ ਨਹੀਂ ਜਾਂਦਾ। ਮਨ ਨੂੰ ਤੁਸੀਂ ਜਾਣ ਲੈਂਦੇ ਹੋ ਵੀ ਮੇਰੇ ਮਨ ਚ ਆ ਖਿਆਲ ਹੈ, ਬੁੱਧੀ ਨੂੰ ਵੀ ਤੁਸੀਂ ਜਾਣ ਲੈਂਦੇ ਹੋ, ਗਿਆਨ ਇੰਦਰੀ ਤੇ ਕਰਮ ਇੰਦਰੀਆਂ ਬਾਰੇ ਵੀ ਜਾਣਦੇ ਹੋ, ਪਰ ਆਪਣੇ ਕਾਰਨ ਸਰੀਰ ਬਾਰੇ ਅਸੀਂ ਕੁਝ ਨਹੀਂ ਜਾਣਦੇ। ਉਹ ਇਤਨਾ ਜ਼ਿਆਦਾ ਸੂਖਸ਼ਮ ਹੈ ਕਿ ਉਹਨੂੰ ਜਾਣਨ ਵਾਸਤੇ ਜਿਤਨੀ ਸਾਧਨਾ ਹੋਵੇਗੀ, ਵੱਧ ਤੋਂ ਵੱਧ ਸੁਰਤੀ ਜਿਤਨੀ ਸੂਖਸ਼ਮ ਹੋਵੇਗੀ, ਫਿਰ ਉਸ ਕਾਰਨ ਸਰੀਰ ਤੱਕ ਪਹੁੰਚ ਕੇ ਉਹਦੇ ਪਰਦੇ ਨੂੰ ਦੂਰ ਕਰਾਂਗੇ। ਹਾਂਜੀ,
ਜੈ ਤਰ ਪਰਿਓ ਅੰਧ ਭਵ ਕੂਪਾ,
ਕਹਿੰਦੇ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਉਹ ਕਾਰਨ ਸਰੀਰ ਇੱਕ ਅੰਨਾ ਖੂਹ ਹੈ।
ਆਤਮ ਰਾਮ ਸਬਨ ਤੇ ਨਿਆਰੋ,
ਕਹਿੰਦੇ ਉਸ ਤੋਂ ਪਰੇ, ਕਾਰਨ ਸਰੀਰ ਤੋਂ ਪਰੇ, ਤਿੰਨ ਸਰੀਰ, ਤਿੰਨਾਂ ਸਰੀਰਾਂ ਦੇ ਵਿੱਚ ਸਥੂਲ ਦੇ ਵਿੱਚ ਸੂਖਮ ਹੈ, ਸੂਖਮ ਚ ਕਾਰਨ ਹੈ, ਤੇ ਜਿਹੜੀ ਸਾਡੀ ਆਤਮਾ ਹੈ ਉਹ ਕਾਰਨ ਦੇ ਵਿੱਚ ਹੈ, ਅੱਗੇ ਸੂਖਸ਼ਮ ਹੋਰ। ਕਾਰਨ ਸਰੀਰ ਕਿਤਨਾ ਸੂਖਸ਼ਮ ਹੈ, ਕਹਿੰਦੇ ਆਤਮਾ ਉਹਦੇ ਤੋਂ ਵੀ ਵੱਧ ਸੂਖਸ਼ਮ ਹੈ, ਉਹ ਸਾਡੀ ਸਾਡਾ ਨਿੱਜ ਹੈ, ਉਹ ਸਾਡਾ ਸਵਰੂਪ ਹੈ ਜਿਹੜਾ ਤਿੰਨਾਂ ਦੇਹਾਂ ਨੂੰ ਸਾਕਸ਼ੀ ਰੂਪ ਕਰਕੇ ਜਾਣਦਾ ਹੈ।
ਹਰਖ ਸੋਗ ਤੇ ਰਹਿਤ ਵਿਚਾਰੋ,
ਜਿਹੜੀ ਆਤਮਾ ਹੈ ਗੁਰੂ ਖਾਲਸਾ ਜੀ ਉਹ ਹਰਖ ਤੇ ਸੋਗ ਦੋਨਾਂ ਤੋਂ ਨਿਆਰੀ ਹੈ, ਉਹਨੂੰ ਨਾ ਹਰਖ ਹੈ ਨਾ ਸੋਗ ਹੈ। ਉਹਦੇ ਚ ਜਦੋਂ ਪਹੁੰਚ ਗਏ ਫਿਰ ਜਨਮ ਮਰਨ ਵੀ ਖਤਮ, ਉਹਦੇ ਚ ਜਦੋਂ ਪਹੁੰਚ ਗਏ ਫਿਰ ਪਾਪ ਪੁੰਨ ਵੀ ਖਤਮ। ਪਾਤਸ਼ਾਹ ਕਹਿੰਦੇ ਨੇ ਪਾਪ ਪੁੰਨ ਦੋ ਭਈ ਕਹਾਵਤ, ਕਉ ਨਰਕ ਕਉ ਸੁਰਗ ਬੰਛਾਵਤ। ਉੱਥੇ ਜਾ ਕੇ ਫਿਰ ਆਤਮਾ ਦੇ ਵਿੱਚ ਜਦੋਂ ਪਹੁੰਚ ਗਏ ਫਿਰ ਪਾਪ ਪੁੰਨ ਨਰਕ ਸਵਰਗ ਸਭ ਕੁਝ ਸਮਾਪਤ ਹੋ ਜਾਂਦਾ, ਉੱਥੇ ਜਾ ਕੇ ਜਨਮ ਮਰਨ ਦੀ ਸਮਾਪਤੀ ਹੋ ਜਾਂਦੀ ਹੈ।
नीत नीत कर होए सखियाता
कहंदे ओनू ता जाणांगे साक्षात्कार ओनू ता कर सकदे आ जदों कहांगे ना इति ना इति भी इत्थे नहीं टिकणा आ शरीर मैं नहीं सूक्ष्म शरीर भी मैं नहीं मैं मन भी नहीं मैं बुद्ध भी नहीं मैं कारण शरीर भी नहीं अगे तो अगे जावांगे ना उन्हूं कहंदे ने नेत नेत ना इति इत्थे बस नहीं इत्थे नहीं इत्थे नहीं होर अगे कहंदे जिवें किसे दरखत दे उत्ते शिखर दे उत्ते फल लगा हुंदा ना ते नजर ना आवे थल्लों ते नाल खलोता जिहड़ा जिहनूं दिस रिहा हुंदा ਉਹ ਕਹਿੰਦਾ ਉਹ ਵੇਖ ਆ ਦਰਖਤ ਦਾ ਟਹਿਣਾ ਵੇਖ ਫਿਰ ਆ ਸੱਜੇ ਪਾਸੇ ਨੂੰ ਜਾ ਫਿਰ ਇਸ ਪਾਸੇ ਨੂੰ ਜਾ ਆਹ ਪੱਤਾ ਵੇਖ ਹੁਣ ਆਹ ਵੇਖ ਆਹ ਵੇਖ ਵਿਖਾਉਂਦਾ ਵਿਖਾਉਂਦਾ ਵੀ ਉਹ ਕਹਿੰਦਾ ਆਹ ਕਹਿੰਦਾ ਤੂੰ ਕਹਿੰਦਾ ਨਹੀਂ ਹੋਰ ਉੱਤੇ ਚੱਲ ਕਹਿੰਦਾ ਆਹ ਕਹਿੰਦਾ ਨਹੀਂ ਹੋਰ ਉੱਤੇ ਚੱਲ ਅਖੀਰ ਨੂੰ ਸਿਖਰ ਦੇ ਉੱਤੇ ਲੱਗਾ ਫਲ ਕਹਿੰਦਾ ਹਾਂ ਆਹ ਕਹਿੰਦਾ ਇਹੀ ਹੈ ਜਿਹੜਾ ਕਹਿੰਦੇ ਆ ਨਾ ਨੇਤ ਨੇਤ ਜਿਸ ਵੇਦ ਬਤਾਵੈ ਉਹਦੀ ਅਵਸਥਾ ਇਹੀ ਹੈ ਵੀ ਜਦੋਂ ਗੁਰੂ ਸਾਹਿਬ ਕਹਿੰਦੇ ਆ ਅਸੀਂ ਕਹਿੰਦੇ ਜਦ ਸਾਧਨਾ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਕਿ ਮੈਂ ਆ ਸਰੀਰ ਨਾ ਬਈ ਤੂੰ ਇਹ ਸਰੀਰ ਨਹੀਂ ਮੈਂ ਇੰਦਰੀਆਂ ਹਾਂ ਅੱਖਾਂ ਕਹਿੰਦੇ ਨਹੀਂ ਤੂੰ ਇਹ ਵੀ ਨਹੀਂ ਹੈ ਤੂੰ ਕੰਨ ਵੀ ਨਹੀਂ ਹੈ ਤੂੰ ਤਾਂ ਇਹਨਾਂ ਨੂੰ ਜਾਣਨੇ ਵਾਲਾ ਨਾ ਤੂੰ ਮਨ ਵੀ ਨਹੀਂ ਹੈ ਤੂੰ ਬੁੱਧੀ ਵੀ ਨਹੀਂ ਹੈ ਤੂੰ ਪ੍ਰਾਣਮਿਆ ਕੋਸ਼ ਵੀ ਨਹੀਂ ਤੂੰ ਵਿਗਿਆਨਮਿਆ ਕੋਸ਼ ਵੀ ਨਹੀਂ ਤੂੰ ਮਨੋਮਿਆ ਆਨੰਦਮਿਆ ਕੋਸ਼ ਵੀ ਨਹੀਂ ਹੋਰ ਅੱਗੇ ਤੇ ਜਦੋਂ ਅੱਗੇ ਅੱਗੇ ਗੁਰੂ ਪਾਤਸ਼ਾਹ ਲੈ ਕੇ ਜਾਂਦੇ ਤੇ ਆਤਮਾ ਦੇ ਉੱਤੇ ਜਾ ਕੇ ਜਦੋਂ ਸੁਰਤ ਟਿਕਦੀ ਹੈ ਕਹਿੰਦੇ ਮਹਾਰਾਜ ਆਹ ਕਹਿੰਦੇ ਹਾਂ ਉੱਥੇ ਜਾਂਦਿਆਂ ਹੀ ਫਿਰ ਜਾ ਕੇ ਪਰਮ ਆਨੰਦ ਦੀ ਅਵਸਥਾ ਬਣ ਜਾਂਦੀ ਹੈ ਇਹਨੂੰ ਖਾਲਸਾ ਜੀ ਲੈ ਚਿੰਤਨ ਕਹਿੰਦੇ ਹਨ ਲੈ ਚਿੰਤਨ ਇੱਕ ਚ ਦੂਜੇ ਨੂੰ ਮਿਲਾਉਂਦੇ ਚਲੇ ਜਾਣਾ ਅਖੀਰ ਚ ਜਿਹੜਾ ਬਾਕੀ ਬਚੇਗਾ ਉਹ ਹੈ ਆਤਮਾ ਪਾਤਸ਼ਾਹ ਕਹਿੰਦੇ ਏਦਾਂ ਜਦੋਂ ਨੇਤ ਨੇਤ ਕਹੋਗੇ ਨਾ ਫਿਰ ਉਹਦਾ ਸਾਕਸ਼ਾਤਕਾਰ ਹੋਵੇਗਾ
ਨਿਜ ਆਨੰਦ ਮੈਂ ਜਾਏ ਸਮਾਤਾ
ਫਿਰ ਆਪਣੇ ਨਿਜ ਆਨੰਦ ਵਿੱਚ ਸਮਾ ਜਾਂਦਾ ਹੈ
ਦੋਹਰਾ ਇਉਂ ਸੁਣ ਲੈਣੇ ਬੰਦ ਕਰ ਬੋਰੋ ਬੂਜਨ ਕੀਨ
ਜਦੋਂ ਪਾਤਸ਼ਾਹ ਨੇ ਕਿਹਾ ਨਾ ਨੇਤ ਨੇਤ ਕਰਦਿਆਂ ਸਾਕਸ਼ਾਤਕਾਰ ਹੁੰਦਾ ਹੈ ਭਾਈ ਲਹਿਣਾ ਜੀ ਦੇ ਮਨ ਚ ਸਵਾਲ ਆਇਆ ਦਰਅਸਲ ਉਹ ਸਵਾਲ ਸਾਡਾ ਹੈ ਜਗਿਆਸੂਆਂ ਦਾ ਕਰ ਭਾਈ ਲਹਿਣਾ ਜੀ ਰਹੇ ਨੇ ਪੁੱਛਦੇ ਹਨ
ਨੀਤ ਨੀਤ ਕਰ ਪ੍ਰਾਪਤੀ ਕਹੋ ਪ੍ਰਭੂ ਪਰਬੀਨ
ਹੇ ਪਰਬੀਨ ਪ੍ਰਭੂ ਕਿਰਪਾ ਕਰਕੇ ਹੁਣ ਇਹ ਵੀ ਦੱਸ ਦਿਓ ਵੀ ਨੇਤ ਨੇਤ ਕਰਦਿਆਂ ਕਿਵੇਂ ਪ੍ਰਾਪਤੀ ਹੁੰਦੀ ਮਹਾਰਾਜ ਜੀ ਨੇ ਕਿਹਾ ਨਾ ਵੀ ਨੇਤ ਨੇਤ ਕਰਦਿਆਂ ਸਾਕਸ਼ਾਤਕਾਰ ਹੁੰਦਾ ਆਤਮਾ ਦਾ ਫਿਰ ਸਵਾਲ ਸੀ ਮਹਾਰਾਜ ਨੇਤ ਨੇਤ ਕਰਦਿਆਂ ਕਿਵੇਂ ਹੋ ਜਾਂਦਾ ਸਾਕਸ਼ਾਤਕਾਰ ਹਾਂਜੀ
ਚੋਪਈ ਪਰਮ ਕਿਰਪਾਲ ਗਿਆਨ ਘਨ ਪੂਰੇ
ਪਰਮ ਕਿਰਪਾਲੂ ਜੋ ਗਿਆਨਾਂ ਘਨ ਆਨੰਦ ਵਿੱਚ ਪੂਰੇ ਹਨ
ਬੋਲੀ ਬਚਨ ਮਧੁਰ ਮ੍ਰਿਦ ਰੂਰੇ
ਮਧੁਰ ਮਿੱਠੇ ਅੰਮ੍ਰਿਤ ਬੋਲ ਸਤਿਗੁਰੂ ਜੀ ਬੋਲੇ
ਮਹਾਭਾਗ ਸੁਣੀਏ ਮਨ ਲਾਈ
ਮਹਾਰਾਜ ਜੀ ਕਹਿੰਦੇ ਹੇ ਮਹਾਭਾਗਾਂ ਵਾਲਿਓ ਸੁਣੋ ਮਨ ਲਾ ਕੇ ਸੁਣੋ ਕਿ ਨੇਤ ਨੇਤ ਕਰਦਿਆਂ ਕਿਵੇਂ ਆਤਮਾ ਤੱਕ ਪਹੁੰਚੀਦਾ ਹੈ ਉਹ ਹੁਣ ਸੁਣੋ
ਜਿਸ ਬਿਦ ਨਿਜ ਆਨੰਦ ਕੋ ਪਾਈ
ਕਿਵੇਂ ਨਿਜ ਆਨੰਦ ਨੂੰ ਪ੍ਰਾਪਤ ਕਰੀਦਾ ਹੈ
ਪੰਜ ਕੋਸ਼ ਪ੍ਰਥਮੇ ਨਿਰਧਾਰੋ
ਕਹਿੰਦੇ ਪਹਿਲਾਂ ਪੰਜ ਕੋਸ਼ਾਂ ਨੂੰ ਸਮਝੋ ਵੀ ਆਹ ਜਿਹੜਾ ਸਰੀਰ ਹੈ ਨਾ ਸਾਡਾ ਇਹਦੇ ਚ ਪੰਜ ਕੋਸ਼ ਨੇ ਜਾਂ ਕੋਸ਼ ਨਾਮ ਹੁੰਦਾ ਤਲਵਾਰ ਦੇ ਮਿਆਨ ਦਾ ਜਿਵੇਂ ਆਹ ਮਿਆਨ ਹੈ ਤੇ ਇਹਦੇ ਵਿੱਚ ਤਲਵਾਰ ਹੈ ਤੇ ਮਿਆਨ ਨੂੰ ਕਹਿੰਦੇ ਨੇ ਕੋਸ਼ ਇਹਦੇ ਤੇ ਇੱਕ ਹੋਰ ਮਿਆਨ ਹੋਵੇ ਫਿਰ ਤੀਜਾ ਫਿਰ ਚੌਥਾ ਫਿਰ ਪੰਜ ਵਿੱਚ ਮਿਆਨ ਹੈ ਹੁਣ ਇੱਕ ਇੱਕ ਮਿਆਨ ਲਾਣਾ ਇੱਕ ਇੱਕ ਲਾਹ ਕੇ ਫਿਰ ਦੂਜਾ ਲਾਣਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਫਿਰ ਜਾ ਕੇ ਵਿੱਚੋਂ ਤਲਵਾਰ ਦੇ ਦਰਸ਼ਨ ਹੋਣੇ ਆਤਮਾ ਤਲਵਾਰ ਹੈ ਕਿਰਪਾਨ ਹੈ ਔਰ ਉਹਦੇ ਉੱਤੇ ਜਿਹੜੇ ਪੰਜ ਕੋਸ਼ ਨੇ ਉਹ ਏਦਾਂ ਸਮਝ ਲਓ ਵੀ ਪੰਜ ਮਿਆਨ ਚੜੇ ਹੋਏ ਇੱਕ ਇੱਕ ਕਰਕੇ ਲੈਣਾ ਪੰਜੇ ਇਕੱਠੇ ਨੇ ਉਤਰਨੇ ਇੱਕ ਇੱਕ ਕਿਰ ਕਰਕੇ ਲਾਹਣ ਨੂੰ ਕਹਿੰਦੇ ਆ ਨੇਤ ਨੇਤ ਨਾ ਇਤੀ ਨਾ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਉਹ ਤਾਂ ਜਾ ਕੇ ਉੱਥੇ ਪਹੁੰਚਣਾ ਹੁਣ ਪੰਜ ਕੋਸ਼ ਕਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਦੱਸਦੇ ਗੁਰਬਾਣੀ ਚ ਆਪ ਜੀ ਸਰਵਣ ਕਰਦੇ ਨਾ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਏ ਕਹਿੰਦੇ ਇੱਕ ਕੋਸ਼ ਨੂੰ ਸਿੱਧ ਕਰਦੇ ਅੱਗੇ ਚਾਰ ਕੋਸ਼ ਹੋਰ ਆ ਗਏ
ਹੁਣ ਉਹ ਪੰਜ ਕੋਸ਼ ਕਿਹੜੇ ਨੇ?
ਸੁਣੋ ਜੀ,
ਤਿੰਨ ਤੇ ਹੰਤਾ ਬੁੱਧੀ ਉਠਾਰੋ।
ਪਹਿਲਾਂ ਪੰਜ ਕੋਸ਼ਾਂ ਨੂੰ ਨਿਰਧਾਰਿਤ ਕਰਕੇ ਉਹਨਾਂ ਤੋਂ ਆਪਣੀ ਹੰਗਤਾ ਚੁੱਕੋ ਵੀ ਮੈਂ ਇਹ ਕੋਸ਼ ਨਹੀਂ ਹਾਂ।
ਕੋਸ਼ ਅੰਨ ਮੈਂ ਵਹਿਰ ਸੁਦੇਹਾ।
ਬਾਹਰਲਾ ਜਿਹੜਾ ਇਹ ਸਰੀਰ ਦਿਸ ਰਿਹਾ ਇਹ ਹੈ ਅੰਨ ਮੈਂ ਕੋਸ਼। ਮਾਂ ਪਿਓ ਨੇ ਅੰਨ ਖਾਧਾ, ਉਸ ਅੰਨ ਤੋਂ ਬਿੰਦ ਤੇ ਰਕਤ ਬਣਿਆ, ਉਸ ਬਿੰਦ ਤੇ ਰਕਤ ਤੋਂ ਆ ਸਰੀਰ ਦੀ ਘਾੜਤ ਘੜੀ ਗਈ। ਅੰਨ ਦੇ ਨਾਲ ਹੀ ਵਧਿਆ ਫੁੱਲਿਆ ਤੇ ਸਾਢੇ ਤ੍ਰੈਮਣ ਦਿਓਰੀ ਚੱਲਦੀ ਵੀ ਅੰਨ ਤੇ ਪਾਣੀ ਨਾਲ ਹੀ ਹੈ। ਆ ਜਿਹੜਾ ਬਾਹਰਲਾ ਸਰੀਰ ਹੈ ਇਹਨੂੰ ਅੰਨ ਮੈਂ ਕੋਸ਼ ਕਹਿੰਦੇ ਨੇ, ਜੋ ਅੰਨ ਤੋਂ ਬਣਿਆ ਹੈ।
ਜਾਗ੍ਰਿਤ ਮੈਂ ਵਰਤਤ ਹੈ ਇਹਾ।
ਜਦੋਂ ਅਸੀਂ ਜਾਗ ਰਹੇ ਹਾਂ ਉਦੋਂ ਆ ਵਰਤਦਾ ਆ ਸਰੀਰ। ਹੁਣ ਆਪਾਂ ਜਾਗ ਰਹੇ ਹਾਂ, ਸਰੀਰ ਇੱਥੇ ਬੈਠਾ ਹੋਇਆ, ਜਿਹੜਾ ਸਥੂਲ ਸਰੀਰ ਹੈ ਇਹ ਜਾਗ੍ਰਿਤ ਵਿੱਚ ਵਰਤਦਾ, ਇਹਨੂੰ ਪ੍ਰਾਣ ਅੰਨ ਮੈਂ ਕੋਸ਼ ਕਹਿੰਦੇ ਆ। ਅੰਨ ਮੈਂ ਕੋਸ਼ ਜਿਹੜਾ ਇਹ ਜਾਗ੍ਰਿਤ ਅਵਸਥਾ ਵਿੱਚ ਕੰਮ ਕਰਦਾ। ਅਸੀਂ ਸਰੀਰ ਕਰਕੇ ਹਲ ਵਾਹੁਣਾ, ਸਰੀਰ ਕਰਕੇ ਦੁਕਾਨ ਤੇ, ਜਾਗ੍ਰਿਤ ਅਵਸਥਾ ਵਿੱਚ ਇਹ ਅਨਮਿਆ ਕੋਸ਼ ਉੱਥੇ ਕੰਮ ਕਰਦਾ।
ਲਖੋ ਅਨਾਤਮ ਯਾ ਕੋ ਰੂਪਾ।
ਪਰ ਇਹ ਜੜ ਹੈ, ਇਹ ਅਨਾਤਮ ਹੈ, ਇਹ ਆਤਮਾ ਨਹੀਂ ਹੈ, ਚੇਤਨ ਨਹੀਂ ਹੈ, ਇਹ ਜੜ ਹੈ।
ਨਿਰਾਵੈ ਆਤਮਿਆ ਨੂਪਾ।
ਇਹਦੇ ਅੰਗ ਵੀ ਨੇ, ਹੱਥ ਪੈਰ ਵੀ ਨੇ, ਪਰ ਜਿਹੜੀ ਆਤਮਾ ਉਹ ਨਿਰਾਵੈ ਹੈ, ਉਹਦੇ ਨਾ ਹੱਥ ਨੇ ਨਾ ਪੈਰ ਨੇ, ਔਰ ਉਹ ਜੜ ਨਹੀਂ ਹੈ, ਉਹ ਚੇਤਨ ਹੈ।
ਕੋਸ਼ ਪ੍ਰਾਣ ਮੈਂ ਤਿਸ ਤੇ ਅੰਤਰ।
ਇਸ ਅੰਨ ਮੈਂ ਕੋਸ਼ ਨੂੰ ਚਲਾ ਰਹੇ ਨੇ ਪ੍ਰਾਣ। ਸਵਾਸ ਚੱਲਦੇ ਆ ਨਾ ਅੰਦਰ ਸਾਡੇ, ਉਹ ਜਿਹੜੇ ਪ੍ਰਾਣ ਚੱਲ ਰਹੇ ਨੇ ਉਹ ਦੂਸਰਾ ਕੋਸ਼ ਹੈ, ਉਹਨੂੰ ਕਹਿੰਦੇ ਨੇ ਪ੍ਰਾਣ ਮੈਂ ਕੋਸ਼, ਜਿਹੜੇ ਇਸ ਅਨਮੈ ਇਸ ਕੋਸ਼ ਨੂੰ ਚਲਾ ਰਹੇ ਨੇ। ਦੂਸਰਾ ਕੋਸ਼ ਹੈ ਉਹ ਹੈ ਪ੍ਰਾਣ ਮੈਂ ਕੋਸ਼।
ਨਾਹੀ ਨਾਇਆ ਮਨ ਨਿਰੰਤਰ।
ਉਹ ਵੀ ਆਤਮਾ ਨਹੀਂ ਹੈ, ਉਹ ਪ੍ਰਾਣ ਵੀ ਆਤਮਾ ਨਹੀਂ ਹਨ, ਉਹ ਵੀ ਜੜ ਨੇ। ਮੁਰਦੇ ਵਿੱਚ ਹਵਾ ਹੁੰਦੀ ਹੈ ਪਰ ਉਹ ਚੱਲ ਤਾਂ ਨਹੀਂ ਰਹੀ। ਯਾਨੀ ਕਿ ਪ੍ਰਾਣ ਜਿਹੜੇ ਨੇ ਉਹ ਚੇਤਨ ਨਹੀਂ ਹਨ, ਉਹ ਚੇਤਨਾ ਦੇ ਆਸਰੇ ਚੱਲ ਰਹੇ ਨੇ। ਇਸ ਕਰਕੇ ਪ੍ਰਾਣ ਮਿਆ ਕੋਸ਼ ਵੀ ਸਾਡਾ ਰੂਪ ਨਹੀਂ।
ਬੋਰ ਮਨੋ ਮੇ ਕੋਸ਼ ਸੁਨੀਜੈ।
ਪ੍ਰਾਣ ਤੋਂ ਪਰੇ ਤੀਸਰਾ ਕੋਸ਼ ਹੈ ਜਿਹਨੂੰ ਮਨੋ ਮਿਆ ਕੋਸ਼, ਮਨ ਮਨੋ ਮਿਆ ਕੋਸ਼। ਹਾਂਜੀ,
ਸਤਮ ਹਿਰਦੇ ਲਖੀ ਜੈ।
ਮਨ ਵੀ ਅਨਾਤਮਾ ਇਹ ਜਾਣ ਲੋ, ਕਿਉਂਕਿ ਅਸੀਂ ਕਦੇ ਨੀ ਕਹਿੰਦੇ ਮੈਂ ਮਨ ਹਾਂ, ਅਸੀਂ ਕਦੇ ਨੀ ਕਹਿੰਦੇ ਮੈਂ ਪ੍ਰਾਣ ਹਾਂ। ਆਪਾਂ ਕਹਿੰਦੇ ਮੇਰੇ ਪ੍ਰਾਣ, ਮੇਰਾ ਮਨ। ਯਾਨੀ ਕਿ ਮਨ ਨੂੰ ਅੰਦਰ ਜਿਹੜਾ ਕਹਿ ਰਿਹਾ ਵੀ ਮੇਰਾ ਮਨ, ਕੋਈ ਹੋਰ ਹੈ ਅੰਦਰ ਜਿਹੜਾ ਮਨ ਨੂੰ ਵੀ ਜਾਣਦਾ। ਇਸ ਕਰਕੇ ਮਨੋ ਮਿਆ ਕੋਸ਼ ਵੀ ਅਸੀਂ ਨਹੀਂ ਹਾਂ, ਇਹ ਮਨ ਵੀ ਜੜ ਹੈ।
ਕੋਸ਼ ਵਿਗਿਆਨ ਮਈ ਤੈ ਪਰੇ।
ਮਨ ਤੋਂ ਪਰੇ ਚੌਥਾ ਕੋਸ਼ ਹੈ ਜਿਹਨੂੰ ਕਹਿੰਦੇ ਨੇ ਵਿਗਿਆਨ ਮਿਆ ਕੋਸ਼, ਜਿਹੜਾ ਬੁੱਧੀ ਦੇ ਉੱਤੇ ਹੈ।
ਤੀਨ ਕੋਸ਼ ਬਿਨ ਤਨ ਜੇ ਰਰੇ।
ਇਹ ਜਿਹੜੇ ਤਿੰਨ ਕੋਸ਼ ਨੇ, ਪ੍ਰਾਣ ਮਿਆ ਕੋਸ਼, ਮਨੋ ਮਿਆ ਕੋਸ਼ ਤੇ ਵਿਗਿਆਨ ਮਿਆ ਕੋਸ਼, ਇਹ ਜਿਹੜੇ ਤਿੰਨ ਕੋਸ਼ ਹਨ।
ਸੁਪਨ ਅਵਸਥਾ ਇਸ ਕੇ ਮਾਈ।
ਇਹ ਸੁਪਨ ਅਵਸਥਾ ਵਿੱਚ ਰਹਿੰਦੇ। ਜਦੋਂ ਅਸੀਂ ਸੁਪਨਾ ਵੇਖ ਰਹੇ ਹੁੰਦੇ ਹਾਂ ਉਦੋਂ ਇਹ ਤਿੰਨ ਕੋਸ਼ਾਂ ਵਾਲਾ ਸਰੀਰ ਕੰਮ ਕਰਦਾ, ਜਿਹਨੂੰ ਆਪਾਂ ਸੂਖਮ ਸਰੀਰ ਕਹਿੰਦੇ ਹਾਂ ਨਾ। ਅਨਮਿਆ ਕੋਸ਼ ਸਥੂਲ ਸਰੀਰ ਹੋ ਗਿਆ, ਇਹ ਕੇਵਲ ਜਾਗ੍ਰਿਤ ਅਵਸਥਾ ਚ ਕੰਮ ਕਰਦਾ। ਸੁਪਨ ਅਵਸਥਾ ਵਿੱਚ ਵੀ ਤਾਂ ਸਰੀਰ ਦਿਸ ਰਿਹਾ ਨਾ, ਸੁਪਨੇ ਵਿੱਚ ਵੀ ਤੇ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ ਨਾ, ਸੁਪਨੇ ਵਿੱਚ ਵੀ ਆਪਣੇ ਆਪ ਨੂੰ ਕਿਰਿਆ ਕਰਦਾ। ਉਹ ਜਿਹੜਾ ਸੁਪਨੇ ਚ ਨਜ਼ਰ ਆਉਂਦਾ ਉਹ ਸੂਕਸ਼ਮ ਸਰੀਰ ਆ, ਉੱਥੇ ਉਹ ਤਿੰਨ ਕੋਸ਼ਾਂ ਦੇ ਵਿੱਚ ਬਣਿਆ ਹੋਇਆ, ਪ੍ਰਾਣ ਮਿਆ ਕੋਸ਼, ਮਨੋ ਮਿਆ ਕੋਸ਼ ਤੇ ਵਿਗਿਆਨ ਮਿਆ ਕੋਸ਼।
ਵਿਚਰਤੇ ਆਤਮ ਰੱਬ ਤਹਾ ਹੀ।
ਔਰ ਕਹਿੰਦੇ ਉੱਥੇ ਵੀ ਤਾਂ ਇਹ ਚੇਤਨ ਰੂਪ ਹੋ ਕੇ ਵਿਚਰ ਰਿਹਾ।
ਲਖੋ ਨਾ ਇਤ ਸਰੂਪ ਨਿਜ ਕੇਰੋ।
ਅਸੀਂ ਕਹਿੰਦੇ ਆ ਮੈਂ ਸੁਪਨਾ ਵੇਖ ਰਿਹਾ ਸੀ, ਅਸੀਂ ਇਹ ਤਾਂ ਨਹੀਂ ਕਹਿੰਦੇ ਮੈਂ ਸੁਪਨਾ ਹਾਂ, ਅਸੀਂ ਕਹਿੰਦੇ ਆ ਮੈਂ ਸੁਪਨਾ ਵੇਖ ਰਿਹਾ। ਯਾਨੀ ਕਿ ਸੁਪਨੇ ਨੂੰ ਵੇਖਣ ਵਾਲਾ ਹੈ ਕੋਈ ਹੋਰ ਅੰਦਰ ਚੇਤਨ, ਜਿਹੜਾ ਸੁਪਨ ਅਵਸਥਾ ਨੂੰ ਵੀ ਜਾਣਦਾ, ਜਿਹੜਾ ਪ੍ਰਾਣ ਮਿਆ ਕੋਸ਼, ਵਿਗਿਆਨ ਮਿਆ ਕੋਸ਼, ਇਹਨਾਂ ਕੋਸ਼ਾਂ ਨੂੰ, ਮਨੋ ਮਿਆ ਕੋਸ਼, ਤਿੰਨਾਂ ਕੋਸ਼ਾਂ ਨੂੰ ਜਾਣਦਾ, ਉਹ ਸਾਡੀ ਆਰਾ ਹੈ।
ਇਨ ਤੇ ਨਿਆਰੋ ਨੀਕੇ ਹੇਰੋ।
ਆਤਮਾ ਇਹਨਾਂ ਤਿੰਨਾਂ ਕੋਸ਼ਾਂ ਤੋਂ ਵੀ ਨਿਆਰੀ ਹੈ।
ਜੋਹਨ ਤੇ ਜੋ ਪਰੇ ਪਛਾਨੋ।
ਚਾਰ ਕੋਸ਼ਾਂ ਤੋਂ ਪਰੇ ਇੱਕ ਕੋਸ਼ ਹੈ ਜਿਹਨੂੰ ਕਹਿੰਦੇ ਨੇ ਆਨੰਦ ਮਿਆ ਕੋਸ਼। ਹਾਂਜੀ,
ਕੋਸ਼ ਆਨੰਦ ਮੈਂ ਖੈ ਜਾਨੋ।
ਆਨੰਦ ਮੈਂ ਆਖਿਆ ਜਾਨੋ, ਉਹਦਾ ਨਾਮ ਹੈ ਆਨੰਦਮਈ ਕੋਸ਼।
ਤੈਂ ਕੋ ਵਰਤਤ ਸੁਖ ਸੁਖੋਪਤ ਮਾਈ।
ਹੁਣ ਜਿਹੜੀ ਤੀਸਰੀ ਅਵਸਥਾ ਸੁਖੋਪਤੀ, ਉਹਦੇ ਵਿੱਚ ਆਨੰਦਮਈ ਕੋਸ਼ ਆਪਾਂ ਕਹਿੰਦੇ ਬੜਾ ਆਨੰਦ ਆਇਆ ਅੱਜ ਗੂੜੀ ਨੀਂਦ, ਯਾਨੀ ਕਿ ਆਨੰਦਮਈ ਕੋਸ਼ ਵਿੱਚ ਸੀ ਅਸੀਂ। ਸੁਪਨੇ ਵਿੱਚ ਤਿੰਨ ਕੋਸ਼ ਸੀ, ਮਨੋਮਈ ਕੋਸ਼, ਪ੍ਰਾਣਮਈ ਕੋਸ਼ ਔਰ ਵਿਗਿਆਨਮਈ ਕੋਸ਼, ਪਰ ਉਹ ਰੂਪ ਨਹੀਂ ਸਾਡਾ, ਉਸ ਤੋਂ ਵੀ ਪਰੇ ਆਨੰਦਮਈ ਕੋਸ਼। ਸੁਖੋਪਤੀ ਗੂੜੀ ਨੀਂਦ ਵਿੱਚ ਅਸੀਂ ਉਸ ਆਨੰਦਮਈ ਕੋਸ਼ ਵਿੱਚ ਵਰਤਦੇ ਹਾਂ।
ਰੂਪੇ ਆਪਨੋ ਲਖੋ ਸੁਨਾਹੀ।
ਪਰ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਮੈਂ ਨੀਂਦ ਹਾਂ, ਮੈਂ ਗੂੜੀ ਨੀਂਦ, ਅਸੀਂ ਕਹਿੰਦੇ ਮੈਂ ਗੂੜੀ ਨੀਂਦ ਦਾ ਆਨੰਦ ਲਿਆ। ਜਿਹੜਾ ਉਸ ਆਨੰਦਮਈ ਕੋਸ਼ ਨੂੰ ਵੀ ਅੰਦਰ ਜਾਣਨੇ ਵਾਲਾ ਬੈਠਾ ਹੈ, ਉਹ ਹੈ ਸਾਡੀ ਆਤਮਾ, ਉਹ ਹੈ ਸਾਡੀ ਚੇਤਨਾ। ਇਹਨੂੰ ਕਹਿੰਦੇ ਨੇ ਨੇਤ ਨੇਤ ਕਰਕੇ ਆਤਮਾ ਦਾ ਸਾਕਸ਼ਾਤਕਾਰ ਕਰਨਾ। ਮੈਂ ਅਨਮਈ ਕੋਸ਼ ਵੀ ਨਹੀਂ ਹਾਂ, ਮੈਂ ਪ੍ਰਾਣਮਈ ਕੋਸ਼ ਵੀ ਨਹੀਂ ਹਾਂ, ਮੈਂ ਵਿਗਿਆਨਮਈ ਕੋਸ਼ ਵੀ ਨਹੀਂ, ਮਨੋਮਈ ਕੋਸ਼ ਵੀ ਨਹੀਂ ਹਾਂ, ਔਰ ਮੈਂ ਆਨੰਦਮਈ ਕੋਸ਼ ਵੀ ਨਹੀਂ ਹਾਂ। ਮੈਂ ਇਹਨਾਂ ਪੰਜਾਂ ਕੋਸ਼ਾਂ ਨੂੰ ਜਾਣਨ ਵਾਲਾ, ਇਹਨਾਂ ਦਾ ਸਾਕਸ਼ੀ, ਇਹਨਾਂ ਦਾ ਚੇਤਨ ਸਵਰੂਪ ਆਤਮਾ ਹਾਂ। ਉਹਨੂੰ ਕਹਿੰਦੇ ਨੇ ਅਹੰ ਬ੍ਰਹਮ। ਉਹਨੂੰ ਗੁਰਦੇਵ ਨੇ ਕਿਹਾ, ਕਬੀਰ ਜੀ ਮਹਾਰਾਜ ਜੀ ਕਹਿੰਦੇ ਤੂੰ ਰਾਮ ਦੀ ਅੰਸ਼ ਹੈ, ਉਹ ਹੈ ਤੂੰ। ਇਹਨੂੰ ਕਹਿੰਦੇ ਨੇਤ ਨੇਤ ਕਰਦਿਆਂ ਉਸ ਆਤਮ ਸਵਰੂਪ ਨੂੰ ਜਾਣਨਾ।
ਇਨਤੇ ਪਰੇ ਨਿਰੰਜਨ ਰੂਪ।
ਇਹਨਾਂ ਪੰਜਾਂ ਕੋਸ਼ਾਂ ਤੋਂ ਪਰੇ ਹੈ ਉਹ ਨਿਰੰਜਨ, ਮਾਇਆ ਦੀ ਕਾਲਖ ਉੱਥੇ ਨਹੀਂ ਵਿਆਪਦੀ ਉਸ ਆਤਮਾ ਨੂੰ, ਉਹਦੇ ਤੇ ਮਾਇਆ ਦਾ ਪ੍ਰਭਾਵ, ਕਬੀਰ ਜੀ ਉੱਥੇ ਰਹਿੰਦੇ ਨੇ। ਇਸ ਕਰਕੇ ਮਾਇਆ ਕਈ ਵਾਰੀ ਕਬੀਰ ਜੀ ਕਹਿੰਦੇ ਆਈ ਮੇਰੇ ਤੇ ਭੇਸ ਬਣਾ ਕੇ, ਪਰ ਮੇਰਾ ਕੁਝ ਵਿਗਾੜ ਨਹੀਂ ਸਕੀ, ਕਿਉਂਕਿ ਮਾਇਆ ਦੀ ਕਾਲਖ ਤੋਂ ਰਹਿਤ ਆਤਮ ਸਵਰੂਪ ਚ ਰਹਿੰਦੇ ਆ ਕਬੀਰ ਜੀ। ਜਿੱਥੇ ਨਾ ਊਂਗ ਹੈ ਨਾ ਭੁੱਖ ਹੈ, ਜਿੱਥੇ ਸਦਾ ਹੀ ਅੰਮ੍ਰਿਤ ਨਾਮ ਦੀ ਖੇਡ ਵਰਤਦੀ ਹੈ, ਕਹਿੰਦੇ ਉਹ ਤੁਹਾਡਾ ਸਵਰੂਪ ਹੈ।
ਨਿਰਾਵੈ ਆਤਮਾ ਅਨੂਪ।
ਉਸ ਆਤਮਾ ਨੂੰ ਉਹਦੇ ਕੋਈ ਅੰਗ ਨਹੀਂ ਹੈ। ਜੇ ਕੋਈ ਕਹੇ ਵੀ ਆਤਮਾ ਦੀ ਅੱਖਾਂ ਹੁੰਦੀਆਂ, ਨਹੀਂ, ਹੱਥ ਪੈਰ ਆਤਮਾ ਨਿਰਾਵੈਵ ਹੈ, ਉਹ ਪ੍ਰਕਾਸ਼ ਰੂਪ ਆਪਾਂ ਕਹਿ ਦਿੰਦੇ ਹਾਂ, ਪਰ ਅਸਲ ਦੇ ਵਿੱਚ ਉਹ ਤਸਬੀਹ ਦਿੱਤੀ ਹੈ ਸਮਝਣ ਲਈ ਵੀ ਪ੍ਰਕਾਸ਼ ਰੂਪ ਹੈ, ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਕੀ ਸਵਰੂਪ ਹੈ। ਜਿਹੜਾ ਉੱਥੇ ਪਹੁੰਚ ਗਿਆ, ਉੱਥੇ ਪਹੁੰਚ ਕੇ ਉਹ ਦੱਸ ਹੀ ਨਹੀਂ ਸਕਿਆ ਵਾਪਸ ਆ ਕੇ ਵੀ ਕੀ ਹੈ। ਉੱਥੇ ਤੱਕ ਜਾਣ ਤੱਕ ਤਾਂ ਦੱਸਿਆ ਸਭ ਨੇ ਵੀ ਇਵੇਂ ਉੱਥੇ ਪਹੁੰਚਿਆ ਜਾਂਦਾ, ਪਰ ਉੱਥੇ ਪਹੁੰਚ ਕੇ ਵਾਪਸ ਆ ਕੇ ਕੋਈ ਦੱਸੇ ਵੀ ਉੱਥੇ ਕੀ ਹੈ, ਉਹ ਕੋਈ ਖੇਡ ਨਹੀਂ। ਜਿਵੇਂ ਲੂਣ ਦਾ ਪੁਤਲਾ ਬਣਾਇਆ, ਸਮੁੰਦਰ ਦੇ ਕੰਢੇ ਪਿਆ, ਦੂਜਿਆਂ ਨੂੰ ਕਹਿੰਦਾ ਠਹਿਰੋ ਮੈਂ ਜਾ ਕੇ ਆਉਣਾ ਸਮੁੰਦਰ ਨੂੰ ਵੇਖ ਕੇ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਵਿਸਥਾਰ ਹੈ ਉਹਦਾ। ਉਹ ਲੂਣ ਦਾ ਪੁਤਲਾ ਗਿਆ ਸਮੁੰਦਰ ਵਿੱਚ, ਜਾਂਦਾ ਵੀ ਵੇਖਿਆ ਸਭ ਨੇ ਵੀ ਇੰਨੇ ਕਦਮ ਪੁੱਟ ਕੇ ਗਿਆ, ਜਦੋਂ ਗਿਆ ਤੇ ਮੁੜ ਕੇ ਵਾਪਸ ਆਇਆ ਹੀ ਨਹੀਂ, ਬਾਹਰ ਖਲੋਤੇ ਉਡੀਕਦੇ ਰਹੇ ਵੀ ਵਾਪਸ ਆਵੇ ਤੇ ਦੱਸੇ, ਹੁਣ ਵਾਪਸ ਕਿਵੇਂ ਆਵੇ, ਉਹ ਤਾਂ ਆਪ ਸਮੁੰਦਰ ਰੂਪ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿ।
ਬਸ ਜਿਹੜਾ ਆਤਮਾ ਦੇ ਸਵਰੂਪ ਨੂੰ ਜਾਣਨ ਚੱਲਿਆ, ਉਸ ਆਤਮ ਦੇ ਸਵਰੂਪ ਵਿੱਚ ਜਿਹੜਾ ਭੇਦ ਹੋ ਗਿਆ, ਕਬੀਰ ਜੀ ਮਹਾਰਾਜ ਜੀ ਕਹਿੰਦੇ ਫਿਰ ਉਹ ਗੂੰਗਾ ਹੋ ਗਿਆ ਗੁੜ ਖਾ ਕੇ, ਹੁਣ ਦੱਸਣ ਦੇ ਸਮਰੱਥ ਨਹੀਂ ਰਿਹਾ ਵੀ ਕੀ ਦੱਸੀ, ਉਹ ਨਿਰਾਵੈਵ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਆ, ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰਾ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੈ। ਮਹਾਰਾਜ ਜੀ ਕਹਿੰਦੇ ਉੱਥੇ ਮਾਇਆ ਦੀ ਕਾਲਖ ਨਹੀਂ ਹੈ, ਪੁਰਖਾ ਉਹ ਆਤਮ ਸਵਰੂਪ ਨਿਰੰਜਨ ਹੈ।
ਤੈਂ ਕੋ ਹੋਤ ਜਨਮ ਨੈ ਮਰਨਾ।
ਔਰ ਉਹਦਾ ਨਾ ਜਨਮ ਹੁੰਦਾ, ਉਹਦਾ ਨਾ ਮਰਨ ਹੁੰਦਾ।
ਹਰਖ ਸ਼ੋਕ ਰੰਚਕ ਨੈ ਬਰਨਾ।
ਉਹਦੇ ਚ ਨਾ ਹਰਖ ਹੈ ਨਾ ਸੋਗ ਹੈ। ਉਸੇ ਅਵਸਥਾ ਨੂੰ ਮੇਰੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਰਹਿਮਤਾਂ ਦੇ ਸਾਈ ਵਿਰਾਗ ਦੀ ਮੂਰਤ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਵਰਣਨ ਕਰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹੋਆ ਰੁਪੈ ਨਹੀਂ ਜਾ ਕੈ, ਕੰਚਨ ਮਾਟੀ ਮਨ ਹਰਖ ਸੋਗ ਜਾ ਕੈ ਨਹੀਂ, ਬੈਰੀ ਮੀਤ ਸਮਾਨ। ਉਹ ਰੂਪ ਦਾ ਵਰਣਨ ਕਰ ਰਹੇ ਨੇ ਨੌਵੇਂ ਪਾਤਸ਼ਾਹ। ਹਾਂਜੀ,
राग न द्वैक न मोह न माया,
ना उत्थे राग है ना द्वैष है ना मोह है ना माया दा भाव है, ना राग ना रूप किसे प्रकार दा राग द्वैष ना काम है ना क्रोध है ना लोभ है ना मोह है, इना दा भी उत्थे भाव नहीं।
रोग वियोग ना भोग अजाया,
ना उन्हों कोई रोग लगदा ना उन्हों कोई वियोग लगदा, वियोग कहंदे विछोड़े नू, ओ ना मिली है किसे नाल ना विछड़ी है ना ही उन्हों कोई रोग है।
सत चेतन आनंद माना,
सत है चेतन है आनंद स्वरूप है,
ऐसो रूप आपनो जाना,
भाई ऐसा रूप जानो तुहाडा ए रूप है, गुरु नानक साहब सानू दस रहे ने ए गुरमुखो आ है तुहाडा रूप जेदे च ना जन्म है ना मरण है। भगत रविदास जी समझाउंदे नरपत एक सिंघासन सोया, सुपने पया भिखारी अछत राज बिछरत दुख पाया, सोगत पई हमारी। कहंदे राजा जिवें सुत्ता पया सुपने च अपने आप नूं भिखारी समझ बैठा, है तां राजा सी ना समझ भिखारी बैठा, कहंदे बस ओही हालत साडी आ, हां असीं ब्रह्म रूप पर अग्ञानता दी नींद च सुते पए सुपना वेखदे अपने आप नूं असीं जीव समझ बैठे हां, मैं फलाना स्यों फलाने पिंड दा रहण वाला, ये अपने आप नूं समझ बैठे। माधवे क्या कही है भरम ऐसा, जैसा मानिया होए ना तैसा, राज पुयंग प्रसंग जैसे जिवे रस्सी च सप समझ लिया, बस ओही खेड साडी है।
ता तुक ताई विकार न कोई,
महाराज जी कहंदे उस आत्मा नूं कोई विकार नहीं पौंदा,
कल्पत सब उपाद सो होई,
कहंदे जिन्नियां उपाधियां ने असीं उस आत्मा च कल्पना करके बना लईआं, आप मिथ लईआं है नहीं।
ज्यों रजू मैं है अज्ञाना,
जिवें रस्सी विच अज्ञानता होण करके भी ये रस्सी नहीं, सानू रस्सी दे सरूप दा ना पता होवे, हनेरा जिहा होवे ते रस्सी विच असीं किवें कल्पना करदे आं, सुनो
कल्पे सर्प होए पै माना,
एक ने आख्या ओ सप पया सावण दा महीना वेख के, दूजे ने आख्या ओ नहीं उंजे डराई जाना सावण दा महीना कह के सप नहीं लगदा, मैनू एदां लगदा भी जिवें कोई फुल्लां दी माला डिगी पई है। हां जी
ओम दरार कोई पहचाने,
तीजा कहंदा एनका लवा के आओ तेनू भी नहीं दिसदा, ए फुल्लां दी माला नहीं, ए तां एदां जापदा भी जिवें जमीन च दराड जी नहीं हुंदी खिची, जमीन च पाड़ जिहा पिया होया।
होए जे ज्ञान जतारथ ताई,
हुण तिन्नां नूं वखो वखरा दिसिया, एक नूं रस्सी एक नूं फुल्लां दी माला एक नूं जमीन दी दराड़ ते चौथे ने आख्या पानी दी लकीर है, सब नूं वखो वखरा, क्योंकि रस्सी दा यथार्थ रूप नहीं सी जाणिया भी रस्सी है, इस करके कल्पना करके कई रूप ओहदे च कल्प लए।
रज्जू बिना और कछ नाई,
पर असलियत ए भी रस्सी तो बिना होर तां कुछ है ही नहीं, ना ओ सप है ना ओ फुल्लां दी माला ना ओ पानी है ना ओ दराड है जमीन दी, ओहदा रस्सी है, रस्सी तो बिना कुछ होर तां है ही नहीं। हां जी
त्यों अज्ञान हेत जग केरो,
कहिंदे संसार दा कारण है अज्ञान, अज्ञान करके असी परमात्मा विच ही ए संसार दी कल्पना कर ली, ए शरीर है ए फलाना है ए अमका है फलानी जाति है फलानी बरादरी है, जदों ब्रह्म दे स्वरूप दी जानकारी हो जाए उदों फिर इन्हां सारिआं दा ही अभाव हो जांदा ते फिर इहनूं वखरेवां नजर नहीं आउंदा, ए कहिंदा सब गोबिंद है सब गोबिंद है गोबिंद बिन, जदों चारां नूं रस्सी दिस जाए फिर वह चारे कहिंदे इह तां रस्सी है, चारे इकट्ठे ही बोलदे वी रस्सी है, इह तां लाइट जग जाए उत्थे दीवा जग जाए, कहंदे इसे तरह जदों ब्रह्म दे यथार्थ रूप नूं कोई जान लवे तां फिर इह संसार दा अभाव हो जांदा है।
नष्ट पए चेतन इक हीरो,
कहंदे इक चेतन नूं वेखदे सब नष्ट हो जांदा है,
ਅਸਕੈ ਕਿਰਪਾ ਦ੍ਰਿਸ਼ਟੀ ਅਵਲੋਕੀ।
ਇਉਂ ਕਹਿ ਕੇ ਪਾਤਸ਼ਾਹ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਭਾਈ ਲਹਿਣਾ ਜੀ ਵੱਲ ਵੇਖਿਆ।
ਦਾਸ ਅਵਿਦਿਆ ਸਗਰੀ ਰੋਕੀ।
ਆਪਣੇ ਦਾਸ ਦੇ ਅੰਦਰ ਦੀ ਜਿਤਨੀ ਅਵਿਦਿਆ ਗੁਰੂ ਨਾਨਕ ਦੀ ਕਿਰਪਾ ਨਾਲ ਰੁਕ ਜਾਂਦੀ ਹੈ।
ਇੱਕ ਸਰੂਪ ਕਾ ਦਰਸ ਦਿਖਾਇਓ।
ਇੱਕ ਸਵਰੂਪ ਵਿੱਚ ਜੋ ਭਾਈ ਲਹਿਣਾ ਜੀ ਦਾ ਆਪਣਾ ਸਵਰੂਪ ਹੈ, ਪਾਰ ਬ੍ਰਹਮ ਪਰਮੇਸ਼ਵਰ ਰੂਪ ਹੈ,
ਉਦਕ ਆਨੰਦ ਮਝਾਰ ਸਮਾਇਓ।
ਉਸ ਆਨੰਦ ਦੇ ਅਥਾਹ ਸਮੁੰਦਰ ਚ ਭਾਈ ਲਹਿਣਾ ਜੀ ਸਮਾ ਗਏ।
ਲੈਣੇ ਕੀ ਸਮਾਧ ਤੈ ਕਾਲਾ।
ਉਸ ਸਰੂਪ ਚ ਟਿਪਕੇ ਤੇ ਸਮਾਧੀ ਸਥਿਤ ਹੋ ਗਏ ਭਾਈ ਲਹਿਣਾ ਜੀ।
ਲੱਗੀ ਅਖੰਡ ਨਿਮਗਨ ਵਿਸਾਲਾ।
ਅਖੰਡ ਨਿਮਗਨ ਸਮਾਧੀ ਲੱਗ ਗਈ।
ਜਨ ਦਿਨ ਕਰ ਕੋਟਕ ਚੜ ਗਏ।
ਕਹਿੰਦੇ ਮਾਨੋ ਕਰੋੜਾਂ ਸੂਰਜ ਚੜ ਗਏ ਅੰਦਰ, ਕਰੋੜਾ ਸੂਰਜ ਉਦੇ ਹੋ ਗਏ ਅੰਦਰ।
ਕਿਰਪਾ ਸੋ ਅਸ ਪ੍ਰਕਾਸ਼ ਨਿਰਮੇ।
ਇਹੋ ਜਿਹਾ ਪ੍ਰਕਾਸ਼ ਅੰਦਰ ਨਿਰਮੇ ਪੈਦਾ ਹੋਇਆ।
ਸਗਰੂ ਤਿਮਰ ਅਗਿਆਨ ਨਸਾਇਓ।
ਅਗਿਆਨਤਾ ਦਾ ਸਾਰਾ ਹੀ ਹਨੇਰਾ ਦੂਰ ਹੋ ਗਿਆ।
ਲੇਸ਼ ਅਵਿਦਿਆ ਕੋ ਨਾ ਰਹਾਇਓ।
ਖਾਲਸਾ ਜੀ, ਜਿਨ੍ਹਾਂ ਤੇ ਗੁਰੂ ਬਾਬੇ ਦੀ ਕਿਰਪਾ ਵਰਤਦੀ ਉਹਨਾਂ ਅੰਦਰ ਅਵਿਦਿਆ ਦਾ ਲੇਸ਼ ਨਹੀਂ ਰਹਿੰਦਾ।
ਕਿਤਕ ਕਾਲ ਪੁਨ ਛੁੱਟੀ ਸਮਾਧਾ।
ਲੈਣਾ ਜੀ ਕੁਝ ਸਮੇਂ ਲਈ ਸਮਾਧੀ ਚ ਬੈਠੇ ਰਹੇ, ਕੁਝ ਸਮੇਂ ਬਾਅਦ ਸਮਾਧੀ ਖੁੱਲੀ।
ਪਿਖੇ ਅਗਾਰੀ ਗੁਰੂ ਅਗਾਦਾ।
ਨਾਨਮੁਖ ਅਗਾਧ ਰੂਪ ਗੁਰੂ ਨਾਨਕ ਸਾਹਿਬ ਦਾ ਵੇਖਿਆ।
ਪਰਿਓ ਪਦ ਪੰਕਜ ਤਤਕਾਲਾ।
ਤਤਕਾਲ ਗੁਰੂ ਬਾਬਾ ਜੀ ਦੇ ਚਰਨਾਂ ਤੇ ਭਾਈ ਲਹਿਣਾ ਜੀ ਨੇ ਮੱਥਾ ਟੇਕਿਆ।
ਲੱਗਿਓ ਪ੍ਰਸ਼ੰਸ਼ਨ ਪ੍ਰੇਮ ਵਿਸ਼ਾਲਾ।
ਖਾਲਸਾ ਜੀ ਅਸਤੋਤਰ ਉਚਾਰਿਆ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਪ੍ਰਸੰਸਾ ਵਿਚ। ਨਮੋ ਪਾਦ ਕੰਜੰ ਗੁਰੂ ਗਿਆਨ ਗਾਤਾ, ਮਹਾ ਮੋਹ ਹੰਤਾ ਘਨਾਨੰਦ ਦਾਤਾ, ਨਮੋ ਲੋਕ ਲੋਕੇਸ਼ਵਰੰ ਲੋਕ ਕਰਤਾ, ਸਦਾ ਸਰਬ ਥਾਨ ਸਦਾ ਸਰਬ ਭਰਤਾ। ਇਹ ਉਪਮਾ ਗੁਰੂ ਨਾਨਕ ਸਾਹਿਬ ਦੀ ਭਾਈ ਲਹਿਣਾ ਜੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗਰੀਬਨ ਵਾਜ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।